مہمائے پریا پارا جاں کا لہو نکن ہم پارا دیو دیو راجن کے راجا دین دیال غریب نواجا کہاں بدھ پرب تجھ ہماری برن سکے مہما جو تہاری ہم نہ صبر کر سیوت تمہاری آپ لہو تم کتھا سدھاری سو کہو تل گرو سے بھی اے نس سہج سوائے درسن پرسے گرو کے جنم مرن دکھ جائے درسن پرسے گرو کے جنم مرن دکھ جائے
ستنام شری واہگرو صاحب جی بلاول محلہ پہلا गुरबचनी मन सहज ध्याने हर के रंग रता मन माने मनमुख परम भुले बौराने हर दिन क्यों रही है गुर शब्द पछाने बिन दर्शन कैसे जीवो मेरी माई हर दिन जियरा रह न सके खिन सतगुर बूझ बुझाई रहाओ मेरा प्रभु बिसरै होमरों दुखाली सास ग्रह जप अपने हर भाली सदबै रागन हर नाम निहाली अब जाने गुरमुख हर नाली अकथ कथा कहियै गुर पाए प्रभु अगम गोचर दे दिखाए बिन गुर करणी क्या कार कमाए हमें मेट चलै गुर शब्द समाए मनमुख बिचड़े खोटी रास गुरमुख नाम मिलै सावास हर कृपा तारी दासन दास जन नानक हर नाम धन रास बिलावल महला पहला गुरबचनी मन सहज ध्याने
वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सत्संग जीओ आप सर्वत संगतां जो भी माई पाई हर रोज नितनेम दे अनुसार शामां दे दीवान विच सतगुरु जी दी पावन हजूरी दा आनंद सब ते उत्तम हर की कथा दा रस लैण वास्ते सर्वत संगतां पहुंचियां हन। सतगुरु जी का मुबारक वचन है कि सद वलिहारी तिना मैं उन्हां तों सदा ही वलिहार कुर्बान जांदा हां। सद वलिहारी तिना जे सुनते हरकत जे कथा सरवण करन सतगुरु कहिंदे ने मैं उन्हां तों वलिहार कुर्बान जांदा हां। सो ऐसी सतगुरु इतिहास की कथा पंथ दे महान विद्वान सिख जगत दे कोल उस वाहिगुरु परमेश्वर दी बख्शिश जिथे पंज ककार हन पंज वाणियां हन सत संतोख आदि पंज गुण हन उथे सिख जगत दे कोल पंज प्यारे गुरु स्वरूप ते पंज तख्त हन। उन्हां पंजां तख्तां दे विचों श्री हजूर साहिब दक्खण दी धरती विच सतगुरु दे पावन तख्त ते कथा दा आनंद बहुत लम्मा समा सिख संगतां नूं कथा दा अमृत पिआउण वाले गुरु प्यारे सिंह साहिब जी सत्कारे योग जिन्हां गुरमुख प्यारियां ने आप जी नूं इतिहास की कथा सुनाई है यानी हरदीप सिंह जी जो गुरमुख रूप महापुरुषां ने आप जी नूं इतिहास की उस घटना कि भाई राम कौर जी नूं जिस प्रकार वचन होया सतगुरु महाराज ने यह वचन शरीर त्यागण तो बाद भी उस तरह निभाया। जदों भी बाबा राम कौर जी शिकार दे बहाने जंगल विच जांदे सतगुरु महाराज सचे पातशाह ने माता साहिब कौर जी नूं ते बाबा गुरबख्श सिंह जी नूं ਜਿਨ੍ਹਾਂ ਨੇ ਬਹੁਤਾ ਹੀ ਵਿਰਾਗ ਕੀਤਾ ਸਤਿਗੁਰੂ ਦੇ ਵਿਛੋੜੇ ਦਾ। ਦੋਨਾਂ ਨੂੰ ਇਹ ਵਚਨ ਸਨ ਕਿ ਤੁਹਾਡੇ ਦਰਸ਼ਨਾਂ ਵਿੱਚ ਕੋਈ ਵੀ ਫਰਕ ਨਹੀਂ ਪਏਗਾ। ਸਤਿਗੁਰੂ ਮਹਾਰਾਜ ਸੱਚਖੰਡ ਪਧਾਰ ਗਏ। ਮਾਤਾ ਸਾਹਿਬ ਕੌਰ ਜੋ ਪੰਜ ਸ਼ਸਤਰ ਲੈ ਕੇ ਆਏ ਸਨ ਦੱਖਣ ਦੀ ਧਰਤੀ ਚੋਂ ਦਿੱਲੀ, ਬਚਨ ਸੀ ਇਸ਼ਨਾਨ ਕਰਕੇ ਜਪਜੀ ਦਾ ਪਾਠ ਕਰਕੇ ਅਰਦਾਸ ਕਰਨੀ ਇਹਨਾਂ ਸ਼ਸਤਰਾਂ ਦੇ ਵਿੱਚੋਂ ਮੇਰੇ ਦਰਸ਼ਨ ਹੋ ਜਾਇਆ ਕਰਨਗੇ। ਮਾਤਾ ਸਾਹਿਬ ਕੌਰ ਦਰਸ਼ਨ ਕਰਕੇ ਫਿਰ ਪ੍ਰਸ਼ਾਦਾ ਛਕਦੇ ਸਨ। ਇਹ ਨੇਮ ਇਸੇ ਤਰ੍ਹਾਂ ਹੀ ਨਿਭਦਾ ਗਿਆ। ਇਹੀ ਨਿਯਮ ਭਾਈ ਗੁਰਬਖਸ਼ ਸਿੰਘ ਜੀ ਦਾ ਸੀ। ਉਹ ਵੀ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਗੱਫਾ ਛਕਦੇ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਾਨ ਬਖਸ਼ ਕੇ ਜੰਗਲ ਵਿੱਚ ਜਾਣਾ, ਅਰਦਾਸ ਕਰਨੀ ਇਕਾਂਤ ਵਿੱਚ ਖੜ ਕੇ ਸਤਿਗੁਰੂ ਜੀ ਦਰਸ਼ਨ ਬਖਸ਼ ਕਰੋ। ਉਸੇ ਵੇਲੇ ਸਾਧ ਸਿੰਘ ਜੀ ਪ੍ਰਤੱਖ ਦਰਸ਼ਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਭਾਈ ਗੁਰਬਖਸ਼ ਸਿੰਘ ਜੀ ਰਾਮ ਕੌਰ ਸਾਹਿਬ ਕਰਦੇ ਰਹੇ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਹਨ, ਸੋ ਉਹਨਾਂ ਦੀ ਰਸਭਿੰਨੀ ਕਥਾ ਉਹਨਾਂ ਦੀ ਰਸਨਾ ਤੋਂ ਹੀ, ਜਿਵੇਂ ਭਗੀਰਥ ਦੁਆਰਾ ਗੰਗਾ ਸੰਸਾਰ ਦੇ ਅੰਦਰ ਆਈ ਹੈ ਤੇ ਗੁਰੂ ਸਾਹਿਬ ਜੀ ਦੇ ਜਸ ਦੀ ਗੰਗਾ ਜਿਹੜੀ ਹੈ ਭਾਈ ਰਾਮ ਕੌਰ ਜੀ ਦੀ ਰਸਨਾ ਤੋਂ ਹੀ ਸਾਧ ਸੰਗਤ ਸਾਨੂੰ ਪ੍ਰਾਪਤ ਹੋਈ। ਭਾਈ ਸੰਤੋਖ ਸਿੰਘ ਜੀ ਨੇ ਕੁਝ ਆਪਣੀ ਖੋਜ ਕੀਤੀ ਔਰ ਉਸੇ ਮੂਲ ਨੂੰ ਛੰਦਾਬੰਦੀ ਦੇ ਵਿੱਚ ਇਹ ਕੀਤਾ। ਬਾਬਾ ਆਲਾ ਸਿੰਘ ਜੀ ਦੀ ਸਪੁੱਤਰੀ ਬੀਬੀ ਪ੍ਰਧਾਨ ਜੋ ਟਿੱਕਾ ਸਰਦੂਲ ਤੋਂ ਛੋਟੀ ਸੀ, ਨਾ ਟਿੱਕਾ ਜੀ ਪਹਿਲਾਂ ਹੀ ਚੜ੍ਹਾਈ ਕਰ ਗਏ ਸੀ ਬਾਬਾ ਜੀ ਦੇ ਹੁੰਦਿਆਂ, ਤੇ ਉਹ ਸਰਦੂਲ ਸਿੰਘ ਜੀ ਦੀ ਭੈਣ ਟਿੱਕਾ ਸਰਦੂਲ ਸਿੰਘ ਦੀ ਤੇ ਬਾਬਾ ਆਲਾ ਸਿੰਘ ਦੀ ਪੁੱਤਰੀ ਭਾਈ ਸਾਹਿਬ ਜੀ ਦੇ ਖਾਨਦਾਨ ਵਿੱਚ ਵਿਆਹੀ ਝੰਡੇ ਕੇ ਰਵਿਦਾਸ। ਉਹ ਬਾਰਤਕ ਪੋਥੀ ਉੱਥੋਂ ਆਪਣੀ ਪੇਕੀ ਲੈ ਆਈ ਪਟਿਆਲੇ। ਜਦੋਂ ਭਾਈ ਵਾਹਿਗੁਰੂ ਭਾਈ ਸੰਤੋਖ ਸਿੰਘ ਜੀ ਸ੍ਰੀ ਨਾਨਕ ਪ੍ਰਕਾਸ਼ ਪੂਰਾ ਕਰ ਦਿੱਤਾ ਸੀ ਇਹਨਾਂ ਨੇ ਬੂੜੀਆ ਰਿਆਸਤ ਜਮਨਾ ਦੇ ਕੰਢੇ ਤੇ, ਸਾਢੇ ਚਾਰ ਸਾਲ ਪਹਿਲਾਂ ਲਗਾਤਾਰ ਵਾਹਿਗੁਰੂ ਦਾ ਸਿਮਰਨ ਕੀਤਾ, ਅਰਦਾਸ ਕੀਤੀ ਕਿ ਉਤਨੀ ਦੇਰ ਤੱਕ ਕਲਮ ਨਹੀਂ ਚੁੱਕਣੀ ਜਿੰਨੀ ਦੇਰ ਤੱਕ ਪ੍ਰਤੱਖ ਦਰਸ਼ਨ ਨਾ ਹੋ ਜਾਣ, ਭਾਵੇਂ ਸਾਰਾ ਜਨਮ ਲੱਗੇ। ਸਾਢੇ ਚਾਰ ਸਾਲ ਬਾਅਦ ਭਾਈ ਸਾਹਿਬ ਨੂੰ ਪ੍ਰਤੱਖ ਦਰਸ਼ਨ ਹੋਏ ਸਤਿਗੁਰੂ ਜੀ ਦੇ, ਔਰ ਇਹ ਵਚਨ ਹੋਇਆ ਕਿ ਭਾਈ ਸੰਤੋਖ ਸਿੰਘ ਇੱਕ ਸੂਰਜ ਤੇ ਚੜ੍ਹਦੇ ਹੀ ਹੈ, ਇੱਕ ਸੂਰਜ ਤੇਰੀ ਕਲਮ ਤੋਂ ਚੜਾਉਣਾ ਗੁਰੂ ਦੇ ਪ੍ਰਤਾਪ ਦਾ, ਗੁਰੂ ਸਾਹਿਬਾਨਾਂ ਦਾ ਜਸ ਕਰਾਉਣਾ ਤੇਰੇ ਕੋਲੋਂ, ਜਿਸ ਨੂੰ ਵਖਸ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ। ਉਹ ਫਿਰ ਭਾਈ ਸੰਤੋਖ ਸਿੰਘ ਜੀ ਦੇ ਸਾਹਮਣੇ ਦਿੱਕਤ ਸੀ ਵੀ ਗੁਰੂ ਅੰਗਦ ਸਾਹਿਬ ਤੋਂ ਇਤਿਹਾਸ ਜਿਹੜਾ ਹੈ ਉਹ ਨਹੀਂ ਸੀ ਮਿਲ ਸਕਦਾ, ਜਨਮ ਸਾਖੀ ਦਾ ਇਤਿਹਾਸ ਸਾਹਮਣੇ ਸੀ, ਨਾਨਕ ਪ੍ਰਕਾਸ਼ ਬਣ ਗਿਆ। ਤੇ ਫਿਰ ਭਾਈ ਸਾਹਿਬ ਜੀ ਜਾਤ ਪਾਤ ਦੇ ਬੰਧਨ ਤੋੜ ਕੇ ਸਿੱਖ ਜਗਤ ਵਿੱਚ ਇਹ ਪਹਿਲੀ ਸ਼ਾਦੀ ਸੀ ਜੋ ਜਾਤੀ ਪਾਤੀ ਦੇ ਬੰਧਨਾਂ ਤੋਂ ਉੱਪਰ ਉੱਠ ਕੇ ਹੋਈ ਹੈ। ਤੇ ਭਾਈ ਸੰਤੋਖ ਸਿੰਘ ਜੀ ਗ੍ਰਿਸਤੀ ਹੋ ਕੇ ਫਿਰ ਰਾਜ ਕਵੀ ਮਹਾਰਾਜੇ ਪਟਿਆਲੇ ਦੇ ਰਹੇ, ਉੱਥੇ ਉਹ ਪੋਥੀ ਦੇ ਦਰਸ਼ਨ ਕੀਤੇ। ਉੱਥੋਂ ਭਾਈ ਉਦੇ ਸਿੰਘ ਕੈਂਥਲ ਵਾਲਾ ਮਹਾਰਾਜਾ ਭਾਈ ਸਾਹਿਬ ਨੂੰ ਮੰਗ ਕੇ ਲੈ ਗਿਆ ਕਿ ਰਾਜ ਕਵੀ ਮੈਨੂੰ ਚਾਹੀਦਾ ਹੈ, ਰਾਜਿਆਂ ਦਾ ਆਪਸ ਵਿੱਚ ਹੀ ਪਿਆਰ ਸੀ। ਉੱਥੇ ਫਿਰ ਭਾਈ ਸੰਤੋਖ ਸਿੰਘ ਨੂੰ ਪ੍ਰੇਰਣਾ ਕੀਤੀ, ਜਿਵੇਂ ਤੁਸੀਂ ਨਾਨਕ ਪ੍ਰਕਾਸ਼ ਬਣਾਇਆ ਹੈ ਇਉਂ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਰਾ ਇਤਿਹਾਸ ਬਣਾਓ। ਭਾਈ ਸਾਹਿਬ ਕਹਿੰਦੇ ਤੁਹਾਡੇ ਕਰਨ ਵਾਲਾ ਕਾਰਜ ਹੈ, ਤੁਸੀਂ ਜਾ ਕੇ ਪੋਥੀ ਲੈ ਆਓ ਜਿਹੜੀ ਵਾਰਤਕ ਪੋਥੀ ਭਾਈ ਸਾਹਿਬ ਸਿੰਘ ਲਿਖਾਰੀ ਨੇ ਲਿਖੀ। ਭਾਈ ਰਾਮ ਕੌਰ ਜੀ ਨੇ ਸਾਰਾ ਜੀਵਨ ਗੁਰੂ ਸਾਹਿਬਾਨਾਂ ਦਾ ਉਚਾਰਨ ਕੀਤਾ, ਉਹ ਵਾਰਤਕ ਸੀ ਸਾਧ ਸਿੰਘ ਜੀ। ਇਹ ਫਿਰ ਮਹਾਰਾਜਾ ਉਦੇ ਸਿੰਘ ਨੇ ਉਹ ਪੋਥੀ ਲੈ ਕੇ ਆਂਦੀ, ਭਾਈ ਸਾਹਿਬ ਨੇ ਉਹਦੇ ਆਧਾਰ ਤੇ ਛੰਦਾਬੰਦੀ ਵਿੱਚ ਗੁਰ ਪ੍ਰਤਾਪ ਸੂਰਜ ਗ੍ਰੰਥ ਬਣਾਇਆ। ਇਸ ਲਈ ਭਾਈ ਸਾਹਿਬ ਦੀ ਵਾਰ ਵਾਰ ਗੱਲ ਆਉਂਦੀ ਰਹਿੰਦੀ ਹੈ। ਭਾਈ ਰਾਮ ਕੌਰ ਜੀ ਦੀ ਉਹ ਵਿਚਾਰ ਆਪ ਜੀ ਨੂੰ ਸਿੰਘ ਸਾਹਿਬ ਜੀ ਸੁਣਾ ਰਹੇ ਸਨ। ਸਤਿਗੁਰੂ ਬਖਸ਼ਿਸ਼ ਕਰਨ, ਆਓ ਜਿਸ ਪ੍ਰਕਾਰ ਲੜੀਵਾਰ ਕਥਾ ਦਾ ਰਸ ਬਣਿਆ ਹੋਇਆ ਹੈ, ਇਤਿਹਾਸ ਦੀ ਕਥਾ ਦਾ ਵੀ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤ ਕਥਾ, ਅੱਜ ਸਾਧ ਸਿੰਘ ਜੀ
ਜਿਹੜਾ ਯੁੱਗ ਚੱਲ ਰਿਹਾ ਹੈ ਇਹਨੂੰ ਵਿਗਿਆਨੀਆਂ ਦਾ ਯੁੱਗ ਵੀ ਕਹਿੰਦੇ ਆ, ਪਰ ਇਹਨੂੰ ਨਾਸਤਕਾਂ ਦਾ ਯੁੱਗ ਜੇ ਕਹਿ ਲਈਏ ਇਹ ਵੀ ਕੋਈ ਬਹੁਤੀ ਪਾਪ ਵਾਲੀ ਗੱਲ ਨਹੀਂ ਹੈ। ਨਾਸਤਕ ਭਾਵਨਾ ਵੱਧਦੀ ਜਾ ਰਹੀ ਹੈ ਦਿਨ ਪਰ ਦਿਨ, ਸ਼ਰਧਾ ਉੱਡਦੀ ਜਾ ਰਹੀ ਹੈ। ਅੱਜ ਸ਼ੰਕਾ ਗੁਰੂ ਸਾਹਿਬ ਦੀ ਕਿਰਤ ਤੇ ਵੀ ਹੋਣ ਲੱਗ ਪਈ। ਇਹ ਸਾਡੀ ਬਦਕਿਸਮਤੀ ਹੈ ਸਾਧ ਸਿੰਘ ਜੀ, ਦਸਮ ਗ੍ਰੰਥ ਤੇ ਪਿੱਛੇ ਬੜਾ ਭਾਰੀ ਵਾਦ ਵਿਵਾਦ ਹੁੰਦਾ ਰਿਹਾ। ਉਹਨਾਂ ਦਿਨਾਂ ਦੇ ਅੰਦਰ ਇੱਕ PhD ਕਰਨ ਵਾਲਿਆਂ ਗੁਰਮੁਖਾਂ ਦਾ ਜਥਾ, 6 ਪ੍ਰੋਫੈਸਰ ਪ੍ਰਿੰਸੀਪਲ, ਵੱਡੀਆਂ ਵੱਡੀਆਂ ਡਿਗਰੀਆਂ ਵਾਲੇ, PhDਆਂ ਕੀਤੀਆਂ ਹੋਈਆਂ ਜਿਨ੍ਹਾਂ ਦੀਆਂ, ਉਹ BC ਦੇ ਵਿੱਚ ਉੱਥੇ ਪਹੁੰਚੇ ਹੋਏ ਸਨ। ਉਹਨਾਂ ਨੇ ਇੱਕ ਸੈਮੀਨਾਰ ਦੇ ਵਿੱਚ ਦਸਮ ਗ੍ਰੰਥ ਦੇ ਵਿਸ਼ੇ ਤੇ ਗੱਲ ਕਰਦਿਆਂ ਗੱਲ ਕਹਿ ਦਿੱਤੀ ਕਿ 75 ਨਾਟਕ ਜਿਹੜੀ ਬਾਣੀ ਹੈ ਇਹ ਵੀ ਗੁਰੂ ਕੀ ਨਹੀਂ। ਸਿੱਖ ਸੰਗਤਾਂ ਦੇ ਅੰਦਰ ਰੋਸ ਭਾਰੀ ਹੋ ਗਿਆ ਤੇ ਇੰਨਾ ਰੋਸ ਹੋ ਗਿਆ ਕਿ ਪ੍ਰਬੰਧਕਾਂ ਨੂੰ ਰੇਡੀਓ ਤੇ ਆ ਕੇ ਮਾਫੀਆਂ ਮੰਗਣੀਆਂ ਪਈਆਂ ਜਿਨ੍ਹਾਂ ਨੇ ਸਮਾਗਮ ਕਰਾਇਆ ਸੀ। ਉਹ ਰੇਡੀਓ ਤੇ ਬੋਲੇ, ਮੈਂ ਉੱਥੇ ਜਿਹੜੇ ਪ੍ਰੇਮੀ ਦੇ ਘਰ ਠਹਿਰਿਆ ਹੋਇਆ ਸੀ, ਰੇਡੀਓ ਲੱਗਿਆ ਹੋਇਆ ਸੀ, ਰੇਡੀਓ ਦੇ ਵਿੱਚ ਹੀ ਉਹ ਫਿਰ ਬੋਲੇ ਵੀ ਜੇ ਕਿਤੇ ਇਹ ਆਵਾਜ਼ ਸੁਣਦੇ ਹੋਣ ਮੇਰਾ ਨਾਂ ਲੈ ਕੇ, ਵੀ ਉਹ ਰੇਡੀਓ ਤੇ ਆ ਕੇ ਸੰਗਤਾਂ ਨੂੰ ਕੁਝ ਸ਼ਾਂਤ ਕਰਨ। ਤੇ ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ ਵਾਲੇ ਉਹਨਾਂ ਦਾ ਨਾਂ ਲਿਆ ਕਿ ਅਸੀਂ ਇਹ ਬਹਿ ਕੇ ਫੈਸਲਾ ਕਰ ਲਿਆ ਕਿ ਪ੍ਰੋਫੈਸਰਾਂ ਦੇ ਵਿੱਚੋਂ 2 ਪ੍ਰੋਫੈਸਰ ਤੇ ਸੰਤ ਸਮਾਜ ਦੇ ਇਹਨਾਂ ਦੋਨਾਂ ਮਹਾਤਮਾ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਬਹਿ ਕੇ ਇਹਦਾ ਨਿਪਟਾਰਾ ਕਰਨ, ਤਾਂ ਕਿ ਸਿੱਖ ਸੰਗਤਾਂ ਵਿੱਚ ਇਹ ਬਹੁਤਾ ਕਿਤੇ ਵਿਵਾਦ ਜਿਹੜਾ ਕਿਤੇ ਹੋਰ ਹੀ ਰੰਗ ਨਾਲ ਆਇਆ। ਉਹ ਫਿਰ ਗੁਰੂ ਪਿਆਰੇ ਉਹ ਬਹਿ ਕੇ ਵਿਚਾਰ ਹੋਈ। ਬਾਬਾ ਹਰੀਆਂ ਬੇਲਾਂ ਵਾਲੇ ਨਿਹਾਲ ਸਿੰਘ ਜੀ ਤੇ ਦਾਸ ਦਾ ਸਰੀਰ ਹਾਜ਼ਰ ਸੀ ਇਹਦਾ, ਜੋ ਅਸੀਂ ਕਿਹਾ ਉਹ ਵੀ ਰਿਕਾਰਡ ਹੈ, ਜੋ ਉਹਨਾਂ ਨੇ ਕਿਹਾ ਉਹ ਵੀ ਰਿਕਾਰਡ ਹੈ। ਇੱਥੇ ਤੱਕ ਹਨੇਰ ਗਰਦੀ ਆ ਗਈ। ਇਹ ਟੇਪ ਹੋਏ ਵੇ ਵਚਨ ਹੈ, ਉਹ ਕਹਿੰਦੇ ਨਾ ਅਸੀਂ ਜਾਪ ਸਾਹਿਬ ਨੂੰ ਮੰਨਦੇ ਹਾਂ, ਨਾ ਸਵਈਆਂ ਨੂੰ ਤੇ ਨਾ ਹੀ ਚੌਪੀ ਸਾਹਿਬ, ਕੰਮ ਹੀ ਨਿਬੇੜ ਦਿੰਦਾ। ਇਹ ਟੇਪ ਹੋਇਆ ਦਸਮ ਗ੍ਰੰਥ ਇੱਕ ਤਾਂ ਗੱਲ ਹੀ ਛੱਡ ਦਿਓ। ਉਹ ਕਹਿੰਦੇ 5 ਬਾਣੀਆਂ ਚ, ਫਿਰ ਮੈਂ ਇੱਕ ਗੱਲ ਕਹੀ, ਮੈਂ ਹਰੀਆਂ ਵੇਲਾਂ ਨੇ ਕਿਹਾ, ਮੈਂ ਕਿਹਾ ਜੀ ਇੱਕ ਮਿੰਟ ਠਹਿਰ ਦਿਓ, ਵੀ ਵਕੀਲਾਂ ਵਾਲੀ ਘੁੰਡੀ ਆ ਇੱਥੇ, ਇੱਕ ਮਾੜੀ ਜੀ ਮੈਨੂੰ ਪੁੱਛ ਲੈਣ ਦਿਓ। ਬਾਬਾ ਜੀ ਬਹੁਤਾ ਟਾਈਮ ਲੈਂਦੇ ਸੀ, ਬੜੇ ਭਾਵਕ ਹੋਏ ਉਹ ਸਨ, ਪਰ ਗੱਲਾਂ ਵੀ ਬੜੀਆਂ ਸੋਹਣੀਆਂ ਕੀਤੀਆਂ ਉਹਨਾਂ ਨੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਈ ਗੁਰਮੁਖ ਪਿਆਰਿਆ, ਮੈਨੂੰ ਇੱਕ ਗੱਲ ਦੱਸੀ, ਤੂੰ ਅੰਮ੍ਰਿਤ ਛਕਿਆ? ਕਹਿੰਦਾ ਹਾਂਜੀ ਛਕਿਆ। ਕਿੰਨੀ ਕੁ ਦੇਰ ਹੋ ਗਈ? ਮੈਂ ਗੱਲ ਹੋਰ ਪਾਸੇ ਤੋਂ ਸ਼ੁਰੂ ਕਰ ਲਈ, ਉਹ ਭੁੱਲ ਗਿਆ ਵੀ ਕੀ ਕਿਹਾ ਸੀ ਉਹਨੇ। ਕਹਿੰਦਾ ਜੀ ਬੜੀ ਦੇਰ ਹੋ ਗਈ। ਮੈਂ ਕਿਹਾ ਜੀ ਜਦੋਂ ਤੁਸੀਂ ਅੰਮ੍ਰਿਤ ਛਕਿਆ ਸੀ, ਅੰਮ੍ਰਿਤ ਤਿਆਰ ਕਰਨ ਵਾਲਿਆਂ ਨੇ ਬਾਣੀਆਂ ਕਿੰਨੀਆਂ ਪੜੀਆਂ ਸੀ ਉਹ ਕਾਹਲੀ ਚ? ਕਹਿੰਦੇ ਜੀ 5 ਪੜੀਆਂ ਸੀ, ਕਾਹਲੀ ਚ ਕਹਿ ਬੈਠੇ। ਮੈਂ ਕਿਹਾ ਜੀ ਜਦੋਂ ਤੁਸੀਂ ਅੰਮ੍ਰਿਤ ਛਕ ਕੇ ਸਿੰਘ ਸਜੇ, ਉਦੋਂ ਤਾਂ 3 ਬਾਣੀਆਂ ਵੀ ਦਸਮ ਦੀਆਂ ਪੜੀਆਂ ਗਈਆਂ, ਉਹ ਅੰਮ੍ਰਿਤ ਛਕਿਆ। ਜਿਹੜੀ ਰਸਨਾ ਦੁਆਰਾ ਛਕਿਆ ਤੇ ਇਸ ਰਸਨਾ ਦੇ ਨਾਲ ਅੱਜ ਤੁਸੀਂ ਉਸ ਆਪਣੀ ਮਾਂ ਦਾ, ਬਾਣੀ ਸਾਡੀ ਮਾਂ ਹੈ, ਪਿਓ ਵੀ ਹੈ। ਬੱਚਾ ਜਿੱਥੋਂ ਜਨਮ ਲੈਂਦਾ ਹੈ ਉਹ ਮਾਂ ਹੈ ਤੇ ਬਾਣੀ ਦੇ ਵਿੱਚੋਂ ਸਾਡਾ ਜਨਮ ਹੋਇਆ। ਪਹਿਲਾਂ ਪਾਣੀ ਸੀ, ਪਾਣੀ ਤੇ ਬਾਣੀ ਪੜੀ ਗਈ, ਬਾਣੀ ਚ ਅੰਮ੍ਰਿਤ ਹੈ, ਉਹ ਅੰਮ੍ਰਿਤ ਪਾਣੀ ਵਿੱਚ ਚਲਾ ਗਿਆ ਤੇ ਪਾਣੀ ਪਾਣੀਆਂ ਰਹਿ ਗਿਆ, ਅੰਮ੍ਰਿਤ ਬਣ ਗਿਆ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਵੀ ਉਸ ਰਸਨਾ ਦੇ ਨਾਲ ਆਪਣੀ ਮਾਂ ਦਾ ਨਿਰਾਦਰ ਕਰਦੇ ਹੋ, ਇਹ ਬੜੀ ਬੇਇਨਸਾਫੀ ਦੀ ਗੱਲ ਹੈ। ਤੇ ਉਦੋਂ ਜੇ ਬਾਣੀਆਂ ਇਹ ਗੁਰੂ ਸਾਹਿਬ ਦੀਆਂ ਨਹੀਂ, ਤੁਸੀਂ ਨਹੀਂ ਸੀ ਮੰਨਦੇ, ਤੁਸੀਂ 5 ਪਿਆਰਿਆਂ ਨੂੰ ਕਹਿ ਦੇਣਾ ਸੀ ਮੈਂ ਤੇ ਅੰਮ੍ਰਿਤ ਉੱਥੇ ਛਕੂੰਗਾ ਜਿੱਥੇ 2 ਬਾਣੀਆਂ ਪੜਨਗੇ, ਇਹ 5 ਬਾਣੀਆਂ ਵਾਲਾ ਅੰਮ੍ਰਿਤ ਕਿਉਂ ਛਕਣਾ ਸੀ? ਇਹਦਾ ਜਵਾਬ ਇਹ ਕਿਹਾ ਜਾਏ ਜਿਹੜਾ ਤੁਸੀਂ ਸੋਚੋਗੇ ਵੀ ਕੀ ਅਕਲ ਵਾਲਿਆਂ ਦਾ ਜਵਾਬ ਹੈ। ਕਹਿੰਦਾ ਜੀ ਉਦੋਂ ਮੈਨੂੰ ਇੰਨੀ ਸੋਝੀ ਨਹੀਂ ਸੀ ਜਿਹੜੀ ਹੁਣ ਸੋਝੀ ਜ਼ਿਆਦਾ ਆਈ ਹੈ, ਇਹ ਇਸੇ ਤਰ੍ਹਾਂ ਕੈਸਟ ਹੋਈ ਹੈ। ਕਹਿੰਦਾ ਉਦੋਂ ਮੈਨੂੰ ਸੋਝੀ ਨਹੀਂ ਸੀ। ਇਹ ਸੋਝੀਆਂ ਵਾਲਿਆਂ ਤੋਂ ਵਾਹਿਗੁਰੂ ਬਚਾ ਹੀ ਲਵੇ ਆਪਾਂ ਨੂੰ। ਇਹ ਥੋੜੀ ਬਹੁਤ ਸਿੱਖੀ ਬਚੀ ਹੈ, ਇਹ ਮਹਾਂਪੁਰਸ਼ਾਂ ਦਾ ਪ੍ਰਤਾਪ ਹੈ ਬੰਦਗੀ ਵਾਲਿਆਂ ਦਾ, ਤੇ ਜਿਨ੍ਹਾਂ ਨੂੰ ਅੱਜ ਭੰਡਣ ਤੋਂ ਬਿਨਾਂ ਪ੍ਰਚਾਰ ਕੇ ਨਹੀਂ ਸਮਝਿਆ ਜਾਂਦਾ, ਨਾਸਤਕ ਟੋਲਾ ਉਹਨਾਂ ਦੀ ਭੰਡੀ ਕਰਨ ਨੂੰ ਹੀ ਗੁਰਮਤ ਦਾ ਪ੍ਰਚਾਰ ਸਮਝ ਬੈਠਾ। ਜਦੋਂ ਗੁਰਬਾਣੀ ਪੜ੍ਹਦੇ ਹਾਂ ਥਾਂ ਥਾਂ ਤੇ ਰੱਬ ਦਾ ਔਰ ਰੱਬ ਦੇ ਪਿਆਰਿਆਂ ਦਾ ਹੀ ਜ਼ਿਕਰ ਹੈ, ਉਹ ਗੱਲ ਹੀ ਕੋਈ ਨਹੀਂ। ਗੁਰੂ ਕਿਰਪਾ ਕਰਿਆ, ਉਹ ਬਾਣੀ ਪੜ੍ਹਨ ਤੋਂ ਅਰਥ ਵਿਚਾਰਨ ਤੋਂ ਸਾਨੂੰ ਭਾਵਨਾ ਪੈਦਾ ਹੁੰਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਕਥਾ ਦੇ ਸਾਧ ਸੁਝੀ ਜਿਹੜੇ ਅੱਖਰ ਹਨ, ਗੁਰਮੁਖੀ ਲਿਪੀ ਪੰਜਾਬੀ ਵਰਨ ਵਾਲਾ ਜਿਹੜੀ ਹੈ, ਇਹਦੇ 35 ਅੱਖਰਾਂ ਦੇ ਵਿੱਚੋਂ 2 ਅੱਖਰਾਂ ਦੇ ਸੁਮੇਲ ਤੋਂ ਕਥਾ ਬਣਦਾ। ਪਹਿਲਾ ਅੱਖਰ ਹੈ ਕੱਕਾ, ਤੇ ਦੂਜਾ ਅੱਖਰ ਹੈ ਥੱਥਾ, ਮਾਤਰਾ ਲਾ ਕੇ ਇਹਨੂੰ ਕਥਾ ਕਹਿੰਦੇ ਆਪਾਂ। ਜਿਹੜਾ ਕੱਕਾ ਅੱਖਰ ਹੈ ਸਾਧ ਸਿੰਘ ਜੀ, ਇਹਦਾ ਔਰ ਥੱਥੇ ਦਾ ਸੁਮੇਲ ਕੀਤਾ, ਇਹ ਛੇਵਾਂ ਅੱਖਰ ਹੈ, ਥੱਥਾ ਵਾਹੀਵਾਂ ਅੱਖਰ ਹੈ, ਮਾਤਰਾ ਲਾ ਕੇ ਬਣਾਇਆ ਕਥਾ। ਜੇ ਕਥਾ ਦੇ ਅਰਥਾਂ ਨੂੰ ਸਮਝਣਾ ਕਿ ਕਥਾ ਦੀ ਪਰਿਭਾਸ਼ਾ ਕੀ ਹੁੰਦੀ ਹੈ, ਤਾਂ ਕਾ ਦਾ ਅਰਥ ਹੈ ਪ੍ਰਕਾਸ਼, ਕਾ ਦਾ ਅਰਥ ਹੈ ਰੋਸ਼ਨੀ, ਤੇ ਕਾ ਦਾ ਅਰਥ ਹੈ ਸ਼ਬਦ, ਕਾ ਦਾ ਅਰਥ ਹੈ ਧੁਨ, ਤੇ ਥੱਥੇ ਦਾ ਅੱਖਰ ਦਾ ਅਰਥ ਹੈ ਥਾਂ, ਟਿਕਾਣਾ, ਜਗ੍ਹਾ। ਜਿਹੜੇ ਟਿਕਾਣੇ ਜਿਸ ਜਗ੍ਹਾ ਸ਼੍ਰੀ ਚੋਂ ਉਸ ਸੁਝਾਰ ਹੁੰਦਾ ਹੋਵੇ, ਉਹਨੂੰ ਸਾਧ ਸਿੰਘ ਜੀ ਕਥਾ ਕਹਿੰਦੇ ਹੈ। ਇਹ ਕਥਾ ਦੇ ਅੱਖਰਾਂ ਦਾ ਅਰਥ ਬਣਦਾ ਹੈ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਵਿਲਾਵਲ ਰਾਗ ਦੇ ਅੰਦਰ 796 ਅੰਗ ਤੇ ਗੁਰੂ ਨਾਨਕ ਮਹਾਰਾਜ ਦਾ ਅੰਮ੍ਰਿਤ ਵਚਨ ਸੁਣੋ, ਜੋ ਆਪਣੇ ਹਿਰਦਿਆਂ ਨੂੰ ਤਪਦਿਆਂ ਨੂੰ ਠਾਰਨ ਵਾਲੇ ਵਚਨ ਹਨ ਸਤਿਗੁਰੂ ਦੇ। ਸਤਿਗੁਰੂ ਦਾ ਸਾਕਸ਼ਾਤ ਇਸ ਰੂਪ ਹੈ ਸਾਧ ਸਿੰਘ ਜੀ, ਸਤਿਗੁਰੂ ਮਹਾਰਾਜ ਦੇ ਬਾਣੀ ਦੇ ਅੱਖਰ ਅੱਖਰ ਨੂੰ ਗੁਰੂ ਸਰੂਪ ਜਾਣਨਾ ਚਾਹੀਦਾ। ਪਰ ਗੁਰੂ ਸਰੂਪ ਹੈ, ਇਹ ਨਹੀਂ ਇਕੱਲਾ ਜਾਣਨਾ ਹੀ ਹੈ, ਕੋਈ ਕਹਿਣ ਮਾਤਰ ਨਹੀਂ ਗੱਲ। ਸਤਿਗੁਰੂ ਦੇ ਵਚਨ ਹੀ ਸਤਿਗੁਰੂ ਦਾ ਸਰੂਪ ਹਨ, ਤੇ ਅਸੀਂ ਜਿੰਨਾ ਇਹਨਾਂ ਵਚਨਾਂ ਦਾ ਪਾਠ ਕਰਨ ਤੇ ਜ਼ੋਰ ਲਾਇਆ ਹੈ, ਉਹਨਾਂ ਇਹਨਾਂ ਵਚਨਾਂ ਨੂੰ ਸਮਝਣ ਤੇ ਜ਼ੋਰ ਨਹੀਂ ਸੀ ਲਾਇਆ। ਸੋ ਆਓ ਸਤਿਗੁਰੂ ਬਖਸ਼ਿਸ਼ ਕਰਨ, ਮਨ ਵਿਰਤੀਆਂ ਇਕਾਗਰ ਕਰੋ, ਸੁਣੋ ਜੀ
ਗੁਰ ਬਚਨੀ ਮਨ ਸਹਿਜ ਧਿਆਨੇ।
ਹਾਂਜੀ, ਗੁਰੂ ਦਾ ਵਚਨ, ਗੁਰੂ ਦਾ ਵਚਨ ਕੀ ਹੈ? ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼, ਇਹ ਗੁਰੂ ਦੇ ਵਚਨ ਹਨ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰ ਵਚਨੀ, ਜੇ ਗੁਰੂ ਦੇ ਵਚਨਾਂ ਨੂੰ ਤੋਂ ਗੁਰੂ ਦੇ ਉਪਦੇਸ਼ ਨੂੰ ਕਮਾਵੇ, ਤਾਂ ਜਿਹੜਾ ਮਨ ਤੇਰਾ ਠਹਿਰਦਾ ਹੀ ਨਹੀਂ ਹੈ ਕਦੇ, ਤੂੰ ਯਤਨ ਕਰਦਾ ਪਰ ਮਨ ਠਹਿਰਦਾ ਨਹੀਂ। ਜੇ ਤੂੰ ਗੁਰੂ ਦੇ ਉਪਦੇਸ਼ ਤੇ ਸ਼ਰਧਾ ਧਾਰ ਕੇ ਗੁਰੂ ਦੇ ਉਪਦੇਸ਼ ਨੂੰ ਕਮਾਵੇ, ਮਨ ਸਹਿਜ ਧਿਆਨੇ, ਤੈਨੂੰ ਜ਼ੋਰ ਹੀ ਲਾਉਣ ਦੀ ਲੋੜ ਨਹੀਂ। ਸਹਿਜੇ ਦਾ ਅਰਥ ਹੈ ਬਿਨਾਂ ਯਤਨ ਤੋਂ, ਸਹਿਜ ਗਿਆਨ ਨੂੰ ਵੀ ਕਹਿੰਦੇ ਨੇ, ਸਹਿਜ ਚੌਥੇ ਪਦ ਨੂੰ ਵੀ ਕਹਿੰਦੇ ਨੇ, ਜਥਾ ਪ੍ਰਕਰਨ ਤਥਾ ਅਰਥ। ਸਹਿਜੇ ਨਿਰਯਤਨ ਹੀ ਤੇਰਾ ਮਨ ਧਿਆਨ ਰੂਪ ਹੋ ਜਾਏਗਾ, ਧਿਆਨੀ ਹੋ ਜਾਏਗਾ, ਧਿਆਉਣ ਵਾਲਾ ਹੋ ਜਾਏਗਾ। ਐਸ ਵੇਲੇ ਸਿਮਰਨ ਕਰਦਿਆਂ ਤੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਜਾਂਦਾ ਹੈ, ਤੇ ਸਿਮਰਨ ਕਰਦਿਆਂ ਇੱਕ ਵੱਡੀ ਭਾਰੀ ਦਿੱਕਤ ਹੈ ਅਭਿਆਸੀ ਦੇ ਸਾਹਮਣੇ ਕਿ ਧਿਆਨ ਕਿਸੇ ਹੋਰ ਪਾਸੇ ਚਲੇ ਜਾਣਾ, ਇਹ ਵੱਸ ਥੋੜੀ ਹੈ ਸਾਡੇ, ਧਿਆਨ ਨਿਕਲ ਜਾਂਦਾ। ਕਹਿੰਦੇ ਜੇ ਸਤਿਗੁਰੂ ਦੀ ਅੰਮ੍ਰਿਤ ਜਿਹੜੇ ਵਚਨ ਹਨ ਉਹਨਾਂ ਦੁਆਰਾ, ਕਹਿੰਦੇ ਸਹਿਜ ਧਿਆਨੇ ਨਿਰਯਤਨ ਹੀ ਫਿਰ ਤੋਂ ਧਿਆਨ ਦੇ ਵਿੱਚ ਜੁੜ ਜਾਏਗਾ, ਇਹ ਗੁਰਬਾਣੀ ਦੁਆਰਾ ਹੀ ਸੰਭਵ ਹੈ, ਗੁਰਬਾਣੀ ਤੋਂ ਬਿਨਾਂ ਐਸਾ ਹੋ ਨਹੀਂ ਸਕਣਾ। ਇਸ ਕਰਕੇ ਕਹਿੰਦੇ ਹਨ ਜੇ
ਹਰਕੇ ਰੰਗ ਰਤਾ ਮਨ ਮਾਨੇ,
ਪਰ ਜਿਸ ਵੇਲੇ ਤੇਰਾ ਮਨ ਮਾਨੇ, ਤੇਰਾ ਜਿਹੜਾ ਮਨ ਹੈ ਗੁਰੂ ਦੇ ਉਪਦੇਸ਼ ਨੂੰ ਮੰਨ ਲਵੇ, ਤਾਂ ਮੰਨੇ ਕੀ ਗਤ ਕਹੀ ਨਾ ਜਾਏ, ਕਹੋ ਕਬੀਰ ਅਬ ਜਾਣਿਆ, ਜਦੋਂ ਜਾਣ ਲਿਆ ਉਸ ਨੂੰ ਮਨ ਮਾਨਿਆ ਤਾਂ ਹਰ ਜਾਣਿਆ। ਜੇ ਮਨੇ ਨਹੀਂ ਮੰਨਿਆ, ਇਹ ਮਨ ਦਾ ਸੁਭਾਅ ਹੈ, ਕਰਨਾ ਚਾਹੇ ਉਹੀ ਕਰਦਾ, ਕਿਸੇ ਦੇ ਕਹਿਣ ਨਾਲ ਇਹਨੂੰ ਕੋਈ ਫਰਕ ਨਹੀਂ ਪੈਂਦਾ, ਉਂਝੋ ਹਾਂ ਹੂੰ ਕਰ ਦੂਗਾ ਵੀ ਠੀਕ ਹੈ ਜੀ ਤੁਸੀਂ ਠੀਕ ਕਹਿ ਰਹੇ ਹੋ, ਪਰ ਕਰੂਗਾ ਉਹ ਜਿਹੜੇ ਕਰਨਾ ਚਾਹੁੰਦਾ। ਇਹ ਉੱਥੇ ਹੀ ਦੇਖਦਾ ਜਿੱਥੇ ਦੇਖਣਾ ਚਾਹੁੰਦਾ, ਉਹੀ ਸੁਣਦਾ ਜੋ ਸੁਣਨਾ ਚਾਹੁੰਦਾ। ਇਸ ਕਰਕੇ ਜਦੋਂ ਮਨ ਮੰਨ ਗਿਆ, ਮਨ ਦਾ ਅਰਥ ਮੰਤਰ ਵੀ ਹੈ, ਗੁਰੂ ਦੇ ਮੰਤਰ ਤੇ ਗੁਰੂ ਦੇ ਉਪਦੇਸ਼ ਤੇ ਮਨ ਜਦੋਂ ਮੰਨ ਗਿਆ, ਕਹਿੰਦੇ ਫਿਰ ਕੀ ਹੋਏਗਾ, ਹਰ ਕੈ ਰੰਗ ਰਤਾ, ਫਿਰ ਪਰਮੇਸ਼ਰ ਦੇ ਪ੍ਰੇਮ ਰੰਗ ਦੇ ਵਿੱਚ ਤਦਾਕਾਰ ਹੋ ਜਾਊਗਾ, ਐਨ ਰੰਗਿਆ ਜਾਊਗਾ, ਭਿੱਜ ਜਾਊਗਾ ਪ੍ਰੇਮ ਦੇ ਵਿੱਚ। ਇਹ ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਹੀ ਐਸਾ ਹੋਏਗਾ।
ਮਨਮੁਖ ਪਰਮ ਭੁੱਲੇ ਬਹੁਰਾਨੇ,
ਜਿਹੜੇ ਹਨ ਮਨਮੁਖ, ਮਨਮੁਖ ਕਿਹਨੂੰ ਕਹਿੰਦੇ ਹੈ, ਗੁਰਮੁਖ ਤੇ ਮਨਮੁਖ ਦੋ ਸ਼ਬਦਾਂ ਦਾ ਵਾਰ ਵਾਰ ਬਾਣੀ ਚ ਜ਼ਿਕਰ ਹੁੰਦਾ ਹੈ। ਮੁਖ ਦਾ ਅਰਥ ਹੈ ਮੁਖੀ, ਆਗੂ, ਤੇ ਮੁਖੀ ਉਹ ਹੁੰਦਾ, ਇੱਕ ਮੁਖੀ ਹੁੰਦਾ, ਮੁਖ ਹੁੰਦਾ, ਬਾਕੀ ਪਾਛੂ ਹੁੰਦੇ ਨੇ, ਉਹਨੂੰ ਮੂਹਰੇ ਕਰਕੇ ਤੇ ਉਹਦੇ ਪਿੱਛੇ ਚੱਲਦੇ ਆ, ਜੋ ਕਹੇ ਉਹ ਬਚਨ ਮੰਨਦੇ ਆ, ਆਗੂ ਬਣਾ ਲਿਆ। ਇੱਕ ਲੋਕ ਉਹ ਹਨ ਜਿਨ੍ਹਾਂ ਨੇ ਮਨ ਨੂੰ ਆਗੂ ਬਣਾਇਆ ਹੋਇਆ, ਜੋ ਮਨ ਆਖਦਾ ਉਹੀ ਕਰਨਾ। ਜੇ ਮਨ ਨੇ ਕਹਿਤਾ ਗੁਰਦੁਆਰੇ ਚੱਲਣਾ ਤਾਂ ਗੁਰਦੁਆਰੇ ਚਲੇ ਜਾਣਾ, ਜੇ ਮਨ ਨੇ ਕਹਿਤਾ ਠੇਕੇ ਨੂੰ ਚੱਲਣਾ ਤਾਂ ਠੇਕੇ ਨੂੰ ਚਲੇ ਜਾਣਾ, ਕਿਉਂਕਿ ਮਨਮੁੱਖ ਨਾ ਮੁੱਖ ਮੁਖੀ ਤਾਂ ਮਨ ਹੋ ਗਿਆ ਨਾ। ਮਨ ਕੇ ਮਤੇ ਨਾ ਚੱਲੀਏ, ਮਨ ਕੇ ਮਤੇ ਅਨੇਕ, ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾਂ ਸੇਖ। ਇਸ ਕਰਕੇ ਮਨ ਕੀ ਮਤ ਤਿਆਗੋ ਹਰ ਜਨ, ਸਤਿਗੁਰੂ ਕਹਿੰਦੇ ਨੇ ਇਹ ਤਿਆਗ ਦਿਓ। ਮਨ ਦੀ ਮਤ ਤਿਆਗ ਕੇ ਕੀ ਕਰਨਾ? ਸੁਣੀਏ ਉਪਦੇਸ਼। ਮਨ ਕੀ ਮਤ ਤਿਆਗੀ ਹੈ, ਸੁਣੀਏ ਉਪਦੇਸ਼। ਗੁਰ ਕੀ ਮਤ ਜੀ ਆਈ ਕਾਰ, ਗੁਰ ਕੀ ਮਤ ਤੋਂ ਲੇਹ ਇਆਨੇ। ਗੁਰੂ ਦੀ ਮਤ ਵਿੱਚ ਕੀ ਹੈ? ਭਗਤੀ, ਨਾਮ। ਤੇ ਨਾਮ ਤੋਂ ਬਿਨਾਂ ਬੜੇ ਬੜੇ ਸਿਆਣੇ ਡੁੱਬ ਰਹੇ ਆ। ਗੁਰੂ ਅਰਜਨ ਸਾਹਿਬ ਕਹਿੰਦੇ ਭਗਤ ਬਿਨਾਂ ਬੜ ਡੁੱਬੇ ਸਿਆਣੇ, ਬੜੇ ਬੜੇ ਸਿਆਣੇ ਡੁੱਬ ਗਏ ਭਗਤੀ ਤੋਂ ਬਿਨਾਂ। ਤੇ ਇਸ ਕਰਕੇ ਮਨਮੁੱਖ ਲੋਕ ਜਿਹੜੇ ਮਨ ਦੇ ਆਖੇ ਲੱਗਣ, ਤੇ ਗੁਰਮੁਖ ਕੌਣ? ਜਿਹੜੇ ਗੁਰੂ ਨੂੰ ਮੁੱਖ ਬਣਾ ਕੇ ਜੋ ਗੁਰੂ ਕਹਿ ਰਿਹਾ ਉਹ ਕਰਨ। ਇਸ ਕਰਕੇ ਭਾਈ ਗੁਰਮੁਖ ਤੇ ਮਨਮੁੱਖ ਦਾ, ਮਨਮੁੱਖ ਜਿਹੜੇ ਨੇ ਭਰਮ ਦੇ ਵਿੱਚ ਭੁੱਲੇ ਹੋਏ ਨੇ, ਜਿਉਂ ਕਸਤੂਰੀ ਮਿਰਗ ਨਾ ਜਾਣਾ ਭਰਮ ਦਾ ਭਰਮ ਭੁਲਾਇਆ। ਮਿਰਗ ਜਿਹੜਾ ਤਨ ਸੁਗੰਧ ਉਹ ਲੱਭਦਾ ਕਿੱਥੇ? ਢੂੰਡੇ ਪਰਦੇਸ਼। ਜਿਉਂ ਝਾੜ ਮਿਰਗ ਭਾਲੇ, ਝਾੜਾਂ ਦੇ ਵਿੱਚ ਤਾਂ ਕਸਤੂਰੀ ਨਹੀਂ ਹੈ, ਉੱਥੇ ਤਾਂ ਆਪਣਾ ਮੂੰਹ ਮੱਥਾ ਪਨਾਉਂਦਾ, ਉਹਦੇ ਕੰਡਿਆਲੀਆਂ ਝਾੜੀਆਂ ਦੇ ਵਿੱਚ ਖੂਨ ਕਢਾ ਲੈਂਦਾ, ਕੰਨ ਪਾਟ ਜਾਂਦੇ ਨੇ, ਮੁੱਖ ਪਾਟ ਜਾਂਦਾ, ਖੂਨ ਵਗਦਾ, ਪਰ ਉਹਨੂੰ ਭਰਮ ਪੈ ਗਿਆ ਵੀ ਕਸਤੂਰੀ ਹੈ ਇੱਥੇ। ਤਨ ਸੁਗੰਧ ਤੇ ਕਸਤੂਰੀ ਦਾ ਨਾਪਾ ਜਿਹੜਾ ਗੁਰੂ ਪਿਆਰਿਓ, ਇਹ ਧੁਨੀ ਦੇ ਵਿੱਚ ਇਸ ਥਾਂ ਤੇ ਪੈਦਾ ਹੁੰਦਾ ਕਦੋਂ? ਇੱਕ ਨਸਲ ਹੈ ਮਿਰਗਾਂ ਦੀ, ਬਰਫਾਨੀ ਪਹਾੜੀ ਦੇ ਵਿੱਚ, ਆਪਣੀ ਇੰਡੀਆ ਦੇ ਵਿੱਚ ਤਾਂ ਹੇਮਕੁੰਡ ਸਾਹਿਬ ਵਾਲੇ ਪਾਸੇ ਇਹ ਹਰਨ ਪਾਏ ਹੋਏ ਹੈ, ਠੰਡੇ ਥਾਂ ਤੇ ਰਹਿੰਦੇ ਹੈ, ਛੋਟਾ ਜਿਹਾ ਕੱਦ ਹੈ। ਕਸਤੂਰੇ ਮਿਰਗ ਦਾ ਇੰਨਾ ਦਿਮਾਗ ਦੀ ਟੈਨਸ਼ਨ ਹੈ, ਹਰ ਵਕਤ ਖੜਦਾ ਨਹੀਂ, ਹਰ ਵਕਤ ਪੂੰਛਾਂ ਚਲੀ ਜਾਂਦੀ, ਹਰ ਵਕਤ ਜਿਸ ਵੇਲੇ ਪੂਰੀ ਮਸਤੀ ਵਿੱਚ ਆ ਜਾਂਦਾ ਹੈ, ਉਹਦੀ ਇੱਕ ਨਾੜ ਖੁੱਲਦੀ ਹੈ, ਉਹ ਮਸਤੀ ਦਾ ਖੂਨ ਉਹਦੇ ਵਿੱਚ ਪ੍ਰਵੇਸ਼ ਕਰਦਾ ਹੈ, ਤੇ ਉਹ ਮਸਤੀ ਦਾ ਖੂਨ ਇਕੱਠਾ ਹੁੰਦਾ ਹੁੰਦਾ ਉਹ ਇੱਕ ਨਾਪਾ ਬਣ ਜਾਂਦਾ ਹੈ, ਤੇ ਉਸ ਨਾਪੇ ਨੂੰ ਜਿਵੇਂ ਗਊ ਮੱਝਾਂ ਜਾਂ ਹੋਰ ਪਸ਼ੂ ਜਿਹੜੇ ਦੁੱਧ ਦੇਣ ਵਾਲੇ ਹੈ ਉਹਨਾਂ ਦੇ ਜਿਸਮ ਤੋਂ ਦੁੱਧ ਪੈਦਾ ਹੁੰਦਾ ਹੈ, ਇਹਦੇ ਹਰਨ ਦੇ ਕਸਤੂਰੀ ਪੈਦਾ ਹੁੰਦੀ ਹੈ। ਔਰ ਇਹ ਕਸਤੂਰੀ ਜਿਹੜੀ ਵੈਦਿਕ ਦੇ ਵਿੱਚ ਸਭ ਤੋਂ ਨੰਬਰ ਵਨ ਦੀ ਵਸਤੂ ਮੰਨੀ ਜਾਂਦੀ ਮਾਤ ਵਾਸਤੇ ਹੈ, ਉਹਦੇ ਆਪਣੇ ਜਿਸਮ ਦੇ ਵਿੱਚ ਭਾਲ ਕਿੱਥੇ ਕਰਦਾ? ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ, ਝਾੜ ਮਿਰਗ ਭਾਲੇ ਝਾੜਾਂ ਚ ਭਾਲਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਤੇਰੇ ਅੰਦਰੇ ਕਸਤੂਰੀ ਦੀ ਨਿਆਈ, ਵਾਹਿਗੁਰੂ ਪਰਮੇਸ਼ਰ ਦਾ ਸਰੂਪ ਆਤਮਾ ਰੂਪ ਹੋ ਕਰਕੇ ਤੇਰੇ ਅੰਦਰ ਹੈ, ਕਾਹੇਰੇ ਮਨ ਖੋਜਣ ਜਾਈ, ਸਰਵ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਇਹ ਭਰਮ ਦੇ ਕਾਰਨ ਫਿਰ ਕੀ ਹੋ ਰਿਹਾ? ਮਨਮੁਖ ਪੁਰਸ਼ ਭਰਮ ਭੁੱਲੇ ਵੌਰਾਨੇ ਝੱਲੇ ਹੋ ਰਹੇ ਨੇ। ਵੌਰਾ ਝੱਲੇ ਨੂੰ ਕਹਿੰਦੇ ਆ, ਦਿਮਾਗ ਠੀਕ ਨਹੀਂ, ਦਿਮਾਗ ਦਾ ਸੰਤੁਲਨ ਵਿਗੜ ਗਿਆ। ਭਰਮ ਜਿਹੜਾ ਗੁਰਬਾਣੀ ਦੇ ਵਿੱਚ ਇੱਕ ਪ੍ਰਸ਼ਨ ਰੂਪ ਪੰਕਤੀ ਆਈ ਹੈ ਕਿ ਭਰਮ ਕਿਸ ਨੂੰ ਕਹਿੰਦੇ? ਮਾਧ ਵੇਖਿਆ ਕਹੀ ਆ ਭਰਮ, ਇਸ ਭਰਮ ਕੀ ਹੈ? ਨਾਲ ਹੀ ਉੱਤਰ ਹੈ ਕਹਿੰਦੇ ਜੈਸਾ ਮਾਨੀਏ ਹੋਏ ਨਾ ਤੈਸਾ। ਜਿਹਾ ਜਿਹਾ ਤੁਸੀਂ ਵਸਤੂ ਨੂੰ ਮੰਨਿਆ, ਅਸਲੀਅਤ ਉਹਦੇ ਉਲਟ ਹੋਵੇ, ਦਿਸੇ ਕੁਝ ਹੋਰ, ਉਹ ਭਰਮ ਹੈ। ਸੰਸਾਰ ਜਿਹੜਾ ਸਾਨੂੰ ਜਿਸ ਤਰ੍ਹਾਂ ਦਾ ਦਿਸਦਾ ਇਸ ਤਰ੍ਹਾਂ ਦਾ ਨਹੀਂ ਹੈ, ਇਹ ਹੋਰ ਤਰ੍ਹਾਂ ਦਾ। ਇਹਨੂੰ ਭਰਮ ਕਹਿੰਦੇ ਨੇ। ਇਹਦੀਆਂ ਪੰਜ ਕਿਸਮਾਂ ਵਿਚਾਰ ਸਾਗਰ ਵਿੱਚ ਲਿਖੀਆਂ ਨੇ। ਅਹੰ ਭਰਮ, ਕਰਤੱਤਵ ਭਰਮ, ਪੁਨਸੰਗ ਭਰਮ, ਵਿਕਾਰ ਬ੍ਰਹਮ ਇਤਰ ਜਗਸਤ, ਪੰਚੋ ਭਰਮ ਸੰਸਾਰ। ਕਰੋ ਵਿਚਾਰ, ਇਹ ਪੰਕਤੀਆਂ ਗੂੜ ਹਨ। ਔਰ ਭਰਮ ਦੇ ਸਰੂਪ ਨੂੰ ਜਿਵੇਂ ਪੰਡਿਤ ਨੇਜਲ ਦਾਸ ਜੀ ਨੇ ਖੋਲਿਆ ਵਿਚਾਰ ਸਾਗਰ ਦੇ ਚੌਥੇ ਤਰੰਗ ਦੇ ਅੰਦਰ, ਉਹ ਬੜੀ ਇੱਕ ਵਿਸ਼ਾਲ ਸਾਧ ਸੰਜੀ ਵਿਚਾਰ ਹੈ ਹਰ ਚੀਜ਼ ਨੂੰ। ਕਿਉਂਕਿ ਸੁਰਤੀਆਂ ਸਿਮਰਤੀਆਂ, ਚਾਰੇ ਵੇਦਾਂ ਦਾ, 18 ਪੁਰਾਣਾਂ ਦਾ, 6 ਸ਼ਾਸਤਰਾਂ ਦਾ, ਸੁਰਤੀਆਂ ਸਿਮਰਤੀਆਂ ਦਾ ਇੱਕ ਸਾਰ ਕੱਢ ਕੇ ਏਡਾ ਕੁ ਗ੍ਰੰਥ ਬਣਾਇਆ ਹੈ, ਉਹਨੂੰ ਵਿਚਾਰ ਦਾ ਸਮੁੰਦਰ ਕਿਹਾ ਗਿਆ। ਕੰਸੀ ਦੇ ਅੰਦਰ ਪੰਡਤਾਂ ਦਾ ਫੈਸਲਾ, ਕੰਸੀ ਦੇ ਪੰਡਤਾਂ ਦਾ ਕਿ ਜਿਹੜਾ ਵਿਚਾਰ ਸਾਗਰ ਪੜਿਆ ਹੋਵੇ ਭਾਵੇਂ ਕਿਸੇ ਮਤ ਦਾ ਹੈ ਤੇ ਉਹਨੂੰ ਅਸੀਂ ਵਿਦਵਾਨ ਦੀ ਡਿਗਰੀ ਦਿੰਦੇ ਹਾਂ ਕਿ ਉਹ ਵਿਦਵਾਨ ਹੈ ਜਿਹੜਾ ਵਿਚਾਰ ਸਾਗਰ ਪੜਿਆ ਹੈ। ਕੰਸੀ ਦੇ ਪੰਡਤਾਂ ਦਾ ਫੈਸਲਾ ਗੁਰੂ ਪਿਆਰਿਓ, ਇਹ ਵਿਦਿਆ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਦੇ ਵੇਲੇ ਤੱਕ ਹਰ ਵਿਦਿਆਰਥੀ ਨੂੰ ਹੀ ਵਿਚਾਰ ਸਾਗਰ ਤੱਕ ਦੀ ਵਿਦਿਆ ਪੜ੍ਹਾਈ ਜਾਂਦੀ। ਗੁਰੂ ਕਿਰਪਾ ਕਰੇ ਉਹਦੇ ਚ ਭਰਮ ਦਾ ਸਰੂਪ ਤੇ ਜਿੱਥੇ ਸਮਾਧੀ ਦੇ ਲੱਖਣ ਲਿਖੇ ਹੈ, ਸਮਾਧੀ ਕੀ ਹੁੰਦੀ ਹੈ? ਦੋ ਤਰ੍ਹਾਂ ਦੀ ਸਮਾਧੀ, ਨਿਰਵਿਕਲਪ ਸਮਾਧ, ਸਵਿਕਲਪ ਸਮਾਧ। ਪੂਰਾ ਵੇਰਵੇ ਤੱਕ ਸਾਧ ਜੀ ਦਿੱਤਾ, ਹੈਰਾਨ ਹੋ ਜਾਏ ਜਿਹੜੇ ਲੋਕਾਂ ਨੂੰ ਸਮਾਧੀ ਦੇ ਅੱਖਰਾਂ ਦਾ ਗਿਆਨ ਨਹੀਂ, ਉਹ ਕਹਿੰਦੇ ਨੇ ਅਸੀਂ ਸਮਾਧੀ ਲਾਉਂਦੇ ਹੁੰਦੇ ਹਾਂ। ਮੇਰੇ ਕੋਲ ਵੀ ਆ ਗਿਆ ਸੀ ਬੜੇ ਸ਼ਕੀਨ ਡੇਰੇ ਚੋਂ ਪੜ੍ਹਨ ਵਾਸਤੇ, ਦੋ ਜਣੇ ਆਏ ਤੇ ਮੈਂ ਕਿਹਾ ਭਾਈ ਉਹਨਾਂ ਦੇ ਕੱਪੜਿਆਂ ਨੂੰ ਦੇਖ ਕੇ ਮੈਂ ਡਰ ਗਿਆ ਵੀ ਤੁਸੀਂ ਕਿਸੇ ਹੋਰ ਥਾਂ ਪੜ੍ਹ ਲਓ, ਮੈਨੂੰ ਤੁਹਾਡੇ ਕੱਪੜਿਆਂ ਦੇ ਡਰ ਲੱਗਦਾ ਵੀ ਤੁਸੀਂ ਇੱਥੇ ਇਹ ਗਰੀਬ ਜਾਂ ਡੇਰਾ ਕਿਤੇ ਇਹਨੂੰ ਉਜਾੜ ਨਾ ਦਿਓ। ਕਹਿੰਦੇ ਨਹੀਂ ਜੀ, ਆਪਣੇ ਚੋਲੇ ਅਸੀਂ 15-15 ਨਾਲ ਸਮਾ ਕੇ ਲਿਆਏ ਹਾਂ, ਅਸੀਂ ਚੋਲਾ ਨਹੀਂ ਮੰਗਦੇ ਵਿਦਿਆ। ਮੈਂ ਕਿਹਾ ਜੇ 15 ਚੋਲੇ ਨਹੀਂ ਫਿਰਦੇ ਹੋ, ਸਾਡੇ ਮਹਾਂਪੁਰਸ਼ 2 ਚੋਲੇ ਰੱਖਣ ਦਿੰਦੇ ਸੀ, ਜੇ ਤੀਜਾ ਚੋਲਾ ਆ ਗਿਆ ਤਾਂ ਆਪ ਤਲਾਸੀ ਲੈ ਕੇ ਚੋਲੇ ਢੇਰੀ ਕਰਕੇ ਜੇ ਆ ਤੀਆ ਚੋਲਾ ਨਿਕਲਿਆ ਭਾਈ ਆ ਜੀ ਮੈਂ ਘਰ ਗਿਆ ਸੀ, ਘਰਦਿਆਂ ਨੇ ਦੇ ਦਿੱਤਾ। ਕਹਿੰਦੇ ਚੰਗਾ ਜੀ ਤੈਨੂੰ ਭਜੰਗੀਆ ਪਸੰਦ ਹੈ ਇਹ ਰੱਖ ਲੈ, ਇਹ ਇਹਨਾਂ ਚੋਲ ਜਿਹੜਾ ਵਾਧੂ ਹੈ ਕੋ ਮੈਨੂੰ ਦੇ, ਜਿਹੜੇ ਸਿੰਘ ਕੋਲ ਨਾ ਹੋਣਾ ਉਹਨੂੰ ਦੇ ਦੇਣਾ। 2 ਚੋਲਿਆਂ ਤੋਂ ਵੱਧ ਚੋਲਾ ਨਹੀਂ ਸੀ ਰੱਖਣ ਦਿੰਦੇ। 2 ਚੋਲੇ, 2 ਪਰਨੇ, 2 ਦਸਤਾਰਾਂ, 2 ਕੇਸਤੀਆਂ, ਕਿਸ਼ਹਿਰਾ ਪਰਨਾ, ਸਮਾਨ ਕਿਰਿਆ ਜਿਹੜੀ ਨਾ ਕਿਰਿਆ ਵਧਣ ਨਹੀਂ ਦੇਣ। 2 ਚੋਲੇ ਕਿਧਰੇ ਮੋਢੇ ਚ, ਕਿਧਰੇ ਇੱਕ ਚ ਪੋਥੀਆਂ, ਇੱਕ ਦੇ ਵਿੱਚ ਆਪਣੀ ਕਿਰਿਆ। ਇਹ ਮੈਂ ਕਿਹਾ ਤੁਸੀਂ 15-15 ਚੋਲੇ ਚ ਕੀ ਫਿਰਦੇ ਹੋ, ਵੀ ਪੜੋਗੇ ਕਿਵੇਂ? ਚਲੋ ਜੀ, ਸੰਸਿਆ ਸ਼ੁਰੂ ਹੋ ਗਈ। ਮੈਂ ਕਿਹਾ ਵੀ ਗੁਰੂ ਕੇ ਸਿੰਘ ਦਾ ਬਾਣਾ ਹੈ, ਉਹ ਤੜਕੇ ਨੂੰ 2 ਵਜੇ ਉੱਠ ਕੇ ਨਹਾਇਆ ਕਰਨ। ਮੈਂ ਕਿਹਾ ਸਿੰਘੋ ਬਾਹਲੀ ਸਾਜਰੇ ਉੱਠਦੇ ਹੋ, ਵਿਦਿਆ ਪੜ੍ਹਨ ਵਾਲੇ ਨੀਂਦ ਦਾ ਭਾਰ ਚੁੱਕ ਕੇ ਪੜ੍ਹ ਨਹੀਂ ਸਕਦਾ, ਥੋੜਾ ਜਿਹਾ 3 ਕੁ ਵਜੇ ਉੱਠ ਕਰਿਆ ਕਰੋ। ਕਹਿੰਦੇ ਜੀ ਅਸੀਂ ਸਮਾਧੀ ਲਾਉਣੇ ਹੁੰਦੇ, ਲੋੜਾ ਆ ਜਾਏ ਜੇ ਪੜ੍ਹਨ ਆਏ ਨੇ, ਇਹ ਸਮਾਧੀਆਂ ਪਹਿਲਾਂ ਹੀ ਲਾਉਣ ਲੱਗ ਗਏ। ਮੈਂ ਕਿਹਾ ਜੀ ਸਤਿਬਾਚਨ ਤੁਹਾਨੂੰ ਸਮਾਧੀ ਲਾਉਣੀ ਆਉਂਦੀ ਹੈ? ਕਹਿੰਦੇ ਹਾਂ ਜੀ। ਮੈਂ ਕਿਹਾ ਫਿਰ ਤਾਂ ਤੁਸੀਂ ਮੈਨੂੰ ਵੀ ਸਿਖਾਓਗੇ। ਇੱਕ ਦਿਨ ਫਿਰ ਮੈਂ ਸਮਾਧੀ ਚੈੱਕ ਕਰੀ ਉਹਨਾਂ ਦੀ, ਨਹਾ ਕੇ ਜਦੋਂ ਉਹਨਾਂ ਨੇ ਰਜਾਈ 4-4 ਕਿਲੋ ਦੀ ਰਜਾਈ ਭਰਾਈ ਹੋਈ ਹੈ ਪ੍ਰੇਮ ਨਾਲ, ਵੀ ਠੰਡ ਨਾ ਲੱਗੇ, ਰਜਾਈ ਦੀ ਬੁੱਕਲ ਮਾਰ ਕੇ ਸਮਾਧੀ ਲਾ ਕੇ ਬਹਿ ਗਏ। ਹੁਣ ਰਜਾਈ ਜਿਹੜੀ ਆ ਉਹ ਡਿੱਗਣ ਨਹੀਂ ਦਿੰਦੀ, 15 ਮਿੰਟ ਤੱਕ ਤਾਂ ਬੈਠੇ ਇਸ ਤਰ੍ਹਾਂ ਪੂਰਾ ਜਿਵੇਂ ਢੋਲਕੀ ਦੀਆਂ ਤੜੀਆਂ ਕਸੀਆਂ ਹੁੰਦੀਆਂ। 15 ਮਿੰਟਾਂ ਤੋਂ ਬਾਅਦ ਗਰਦਨ ਲਟਕ ਜਿਵੇਂ ਮਰੇ ਹੋਏ ਮੋਰ ਦੀ ਲਟਕਦੀ ਆਇਆ ਇੱਕ ਪਾਸੇ ਨੂੰ, ਸਮਾਧੀ ਲੱਗੀ ਹੈ। ਮੈਂ ਦੇਖਦਾ ਰਿਹਾ ਵੀ ਸਮਾਧੀ 'ਚ ਹੋਰ ਕੀ ਹੁੰਦਾ ਹੈ। ਫਿਰ ਘਰਾੜਾ ਵੱਜਣ ਲੱਗ ਪਿਆ, ਜਦੋਂ ਉੱਚੇ ਉੱਚੇ ਘਰਾੜਾ ਵੱਜਿਆ ਮੈਂ ਕਿਹਾ ਭਾਈ ਹੁਣ ਤਾਂ ਸਮਾਧੀ 'ਚ ਅਨਹਦ ਸ਼ਬਦ ਵੀ ਵੱਜਣ ਲੱਗ ਗਏ। ਉਹ ਜਿਵੇਂ ਕਹਿੰਦੇ ਜੀ ਰੰਗ ਆ ਗਏ, ਮੈਂ ਕਿਹਾ ਮੈਂ ਕੋਲ ਹੀ ਖੜਿਆ ਤੁਹਾਡੀ ਸਮਾਧੀ ਦੇਖਦਾ ਕਿ ਅਨਹਦ ਸ਼ਬਦ ਵੱਜਦੇ ਹੈ, ਬਸ਼ਰਮ ਹੋ ਗਏ। ਫਿਰ ਮੈਂ ਕਿਹਾ ਤੁਹਾਡੇ ਲੱਛਣ ਪੜ੍ਹਨ ਵਾਲੇ ਆਏ ਨਹੀਂ, ਸੰਸਿਆ ਵਿਚਾਲੀ ਛੱਡ ਕੇ ਨੱਠੇ। ਫਿਰ ਇਉਂ ਸਾਹ ਸੰਗੀ ਸਮਾਧੀ ਦੇ ਲੱਖਣ, ਇੱਕ ਇੱਕ ਚੀਜ਼ ਜਿਹੜੀ ਅੱਜ ਜਿਹੜਾ ਉੱਠਦਾ ਜਿਹਨੂੰ ਹੋਰ ਕੁਛ ਨਾ ਆਵੇ ਉਹ ਫਿਰ ਵਿਦਿਆ ਦਾ ਖੰਡਨ ਤਾਂ ਜ਼ਰੂਰ ਕਰੂਗਾ ਹੀ ਕਰੂਗਾ, ਕਿਉਂਕਿ ਜਿਹੜਾ ਆਪ ਕਾਣਾ ਹੈ ਨਾ ਅੱਖਾਂ ਵਾਲਿਆਂ ਨੂੰ ਜਰਦਾ ਨਹੀਂ ਹੁੰਦਾ ਸਾਹ ਸੰਗੀ, ਉਹ ਜਿਹੜਾ ਆਪ ਗੰਜਾ ਕੇਸਾਂ ਵਾਲਿਆਂ ਨੂੰ ਫਿਰ ਉਹਨੂੰ ਜਰਨੇ ਔਖੇ ਹੋ ਜਾਂਦੇ। ਜਿਹੜੇ ਅਨਪੜ੍ਹਤਾ ਇੰਨੀ ਵੱਧ ਗਈ ਉਹ ਵਿਦਵਾਨ ਨੂੰ ਦੇ ਕੇ ਉਹੀ ਖੰਡਨ ਕਰਨ ਲੱਗ ਜੂਗਾ, ਇਹ ਕੀ ਹੁੰਦੀ ਆ ਜੀ ਕਥਾ, ਇਹ ਤਾਂ ਵਾਰ ਦੀ ਜੀ, ਉਹ ਹੋਰ ਹੀ ਗੱਲਾਂ ਕਰਨ ਲੱਗ ਜਾਣਾ। ਸਮਝ ਲਓ ਵੀ ਵਿਚਾਰਾ ਇਹਦਾ ਵੀ ਦਿਮਾਗ ਦਾ ਸੰਤੁਲਨ ਵਿਗੜਿਆ ਹੋਇਆ। ਗੁਰੂ ਸਾਹਿਬ ਦੀ ਇਹ ਕਥਾ ਜਿਹੜੀ ਹੈ ਸਾਧ ਜੀ, ਇਹ ਬ੍ਰਹਮ ਦਾ ਗਿਆਨ ਸਤਿਗੁਰੂ ਨੇ ਬਾਕੀ ਸੰਸਾਰ ਦੀ ਵਿਦਿਆ ਵਰਗਾ ਨਹੀਂ ਹੈ, ਇਹ ਤਾਂ ਬ੍ਰਹਮ ਦੀ ਪ੍ਰਾਪਤੀ ਦਾ ਗਿਆਨ ਹੈ ਸਾਧ ਸਿੰਘ ਜੀ, ਇਹਦਾ ਖੰਡਨ ਨਹੀਂ, ਬ੍ਰਹਮ ਵਿਦਿਆ ਹੈ, ਬ੍ਰਹਮ ਨੂੰ ਬੁਲਾਉਣ ਵਾਲੀ ਹੈ। ਸੋ ਇਉਂ ਸਾਧ ਸਿੰਘ ਜੀ ਡਰ ਜਿਹੜਾ ਇਹਦੀਆਂ ਕਿਸਮਾਂ ਮਹਾਂਪੁਰਸ਼ਾਂ ਨੇ ਕਥਾ ਚ 7 ਦੱਸੀਆਂ। ਭੈ ਜਿਹਨੂੰ ਕਹਿੰਦੇ ਨੇ ਗੁਰਬਾਣੀ ਚ ਆਉਂਦਾ ਪ੍ਰਭ ਕੀ ਸਰਨ ਸਗਲ ਭੈ ਲਾਥੇ, ਬਹੁ ਵਚਨ ਹੈ, ਇਹਦਾ ਮਤਲਬ ਵੀ ਕਈ ਕਿਸਮਾਂ ਹੁੰਦੀਆਂ। ਯਹ ਭੈ ਪ੍ਰਲੋਕ ਪੈ ਜਨਮ ਵੇਦਨਾ ਜਾਤ ਅਨਰਖਿਆ ਅਰ ਗੁਪਤ ਪੈ ਅਕਸ ਮਾਤਰ ਪੈ ਸਾਧ। ਭਰਮ ਦੀਆਂ 5, ਡਰ ਦੀਆਂ 7, ਇਹ ਕਿਸਮਾਂ ਨੂੰ ਗੁਰੂ ਪਿਆਰਿਓ ਮਨਮੁਖ ਕਹਿੰਦੇ 5 ਕਿਸਮਾਂ ਦੇ ਭਰਮ ਦੇ ਵਿੱਚ ਕਿਉਂ ਭੁਲਿਆ ਹੋਇਆ ਫਿਰਦਾ ਹੈ।
ਮਰਦਨ ਕਿਉਂ ਰਹੀ ਹੈ ਗੁਰੂ ਸ਼ਬਦ ਪਛਾਣੇ।
ਸਤਿਗੁਰੂ ਮਹਾਰਾਜ ਜਗਿਆਸੂ ਮੁਖ ਦੁਆਰਾ ਕਹਿੰਦੇ ਨੇ ਹਰ ਬਿਨ ਕਿਉਂ ਰਹੀ ਹੈ, ਕਿੱਥੇ ਹਰੀ ਪਰਮੇਸ਼ਵਰ ਤੋਂ ਬਿਨਾਂ ਕਿਵੇਂ ਰਹੀਏ, ਰਿਹਾ ਨਹੀਂ ਜਾਂਦਾ। ਇੱਕ ਦਰਦਨਾਕ ਗੱਲ ਹੈ, ਹਰ ਬਿਨ ਕਿਉਂ ਰਹੀ ਹੈ, ਫਿਰ ਪ੍ਰਾਪਤੀ ਹੋ ਨਹੀਂ ਰਹੀ, ਰਿਹਾ ਜਾਂਦਾ ਨਹੀਂ, ਉਹ ਤੋਂ ਬਿਨਾਂ ਕੀ ਕੀਤਾ ਜਾਵੇ। ਮਹਾਰਾਜ ਆਪ ਹੀ ਉੱਤਰ ਦਿੰਦੇ ਨੇ, ਕਹਿੰਦੇ ਪਰਮਾਤਮਾ ਦੀ ਪਹਿਚਾਣ ਕਰਾਉਣ ਵਾਲੀ ਸ਼ਕਤੀ ਦਾ ਨਾਮ ਗੁਰੂ ਉਪਦੇਸ਼ ਹੈ, ਗੁਰ ਸ਼ਬਦ ਪਛਾਣੇ। ਗੁਰੂ ਸ਼ਬਦ ਦੀ ਕਮਾਈ ਕਰਕੇ ਹੀ ਰੱਬ ਨੂੰ ਪਛਾੜ ਸਕੋਗੇ। ਜੇ ਸਾਧ ਸਿੰਘ ਆਪਾਂ ਨੂੰ ਪਹਿਚਾਣ ਹੀ ਨਾ ਹੋਵੇ, ਆਪਣਾ ਕੋਈ ਸੰਬੰਧੀ ਹੋਵੇ, ਸਮਝ ਲਓ ਵੀ ਬਚਪਨ ਦੇ ਵਿੱਚ ਹੀ ਵਿਛੜ ਗਿਆ, ਉਹ ਇਹ ਪਤਾ ਵੀ ਸਾਡਾ ਸੰਬੰਧੀ ਹੈ, 20 ਸਾਲ ਬਾਅਦ ਮਿਲੇ ਉਹਦੀ ਸ਼ਕਲ ਨੂੰ ਕਿਵੇਂ ਸਿਆਲ ਲੂ ਜਿਹੜਾ ਬਚਪਨ ਚ ਵਿਛੜਿਆ, ਦੇਰ ਹੋ ਗਈ ਵਿਛੜੇ ਨੂੰ ਸਾਹਮਣੇ ਖੜਾ ਰਹੇ, ਉਹਨੂੰ ਦੇਖ ਕੇ ਵੀ ਐਂ ਸਮਝੂਗਾ ਵੀ ਇਹ ਮੇਰਾ ਕੀ ਲੱਗਦਾ। ਜਦ ਰੱਬ ਦੀ ਪਛਾਣ ਹੀ ਨੀ, ਭਾਵੇਂ ਕੋਲੇ ਖੜਾ ਹੋਵੇ ਰੱਬ, ਉਹਦੀ ਪਛਾਣ ਕਰਾਉਣੀ ਆ ਗੁਰੂ ਦੇ ਸ਼ਬਦ ਨੇ। ਗੁਰ ਸ਼ਬਦ ਪਛਾਣੇ, ਗੁਰਮੰਤਰ ਦੀ ਕਮਾਈ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਹਉਮੈ ਦੇ ਖੋਣ ਨਾਲ ਉਹਦੀ ਪਹਿਚਾਣ ਹੋਵੇਗੀ। ਹੇ ਭਾਈ, ਬਿਨਾਂ ਪਰਮੇਸ਼ਰ ਦੇ ਦਰਸ਼ਨ ਤੋਂ ਕਿਵੇਂ ਜੀਵਾਂ, ਬਿਨਾਂ ਦਰਸ਼ਨ ਤੋਂ ਜੀਵਿਆ ਨਹੀਂ ਜਾਂਦਾ, ਕੈਸੇ ਜੀਵਨ ਹੋਵੇ, ਕਿਵੇਂ ਜੀਵਾਂ, ਇਹ ਵੀ ਕੋਈ ਜੀਵਨ ਹੈ ਪਰਮਾਤਮਾ ਤੋਂ ਬਿਨਾਂ। ਜਿਸ ਪਿਆਰੇ ਸੀ ਉਹ ਨੇਹ ਤਸਾ ਕੇ ਮਰ ਚਲੀ ਹੈ, ਧ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨ। ਗੁਰੂ ਅੰਗਦ ਸਾਹਿਬ ਨੇ ਐਸਾ ਪਿਆਰ ਦੇ ਵਿਛੋੜੇ ਵਿੱਚ ਇਹ ਪੰਕਤੀਆਂ ਉਚਾਰਨ ਕੀਤੀਆਂ। ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਦਾ ਜਿਉ ਤ੍ਰਿਖਾਵੰਤ ਬਿਨ ਨੀਰ, ਜਿਵੇਂ ਪਿਆਸਾ ਪਾਣੀ ਨੂੰ ਤਰਸਦਾ ਰੱਬ ਦਾ ਪਿਆਰਾ, ਐ ਰੱਬ ਦੇ ਦਰਸ਼ਨ ਨੂੰ ਤਰਸਦਾ ਸਾਧ ਸੰਗ ਜੀ। ਬਿਨ ਦਰਸ਼ਨ ਕੈਸੇ ਜੀਵੋ, ਕਿਵੇਂ ਹੋਏ ਜੀਵਨ, ਕਿਵੇਂ ਜੀਵਾਂ
ਮੈਂ।
ਅੱਜ ਦੇ ਸ਼ਬਦ ਵਿੱਚ ਇੱਕੋ ਹੀ ਵਿਸਰਾਮ ਮੌਕਾ ਸੀ ਸਾਧ ਸੰਗ ਜੀ, ਹੁਣ ਜੇ ਗੁਰਮੁਖਾਂ ਦੀ ਸੰਥਿਆ ਨਾ ਕੀਤੀ ਹੁੰਦੀ, ਇਹ ਵਿਸਰਾਮ ਇੱਥੇ ਲਾ ਨਹੀਂ ਸੀ ਜਾਂਦਾ, ਕਿਉਂਕਿ ਔਖਾ ਵਿਸਰਾਮ ਸੀ। ਇਹ ਖਿੰਡ ਪਰਮੇਸ਼ਰ ਵਾਹਿਗੁਰੂ ਤੋਂ ਬਿਨਾਂ ਮੇਰਾ ਮਨ ਰਹਿ ਨਹੀਂ ਸਕਦਾ, ਇੱਕ ਖਿੰਡ ਜਿੰਨਾ ਸਮਾਂ ਨਹੀਂ ਰਹਿ ਸਕਦਾ। ਇਹ ਵੀ ਸਤਿਗੁਰੂ ਮਹਾਰਾਜ ਨੇ ਪਰਮਾਤਮਾ ਦੇ ਮਿਲਣ ਦੀ ਬੂਝ ਕਹੀਏ ਸਿੱਖਿਆ ਬੁਝਾਈ ਕੀ ਤੇ ਜਣਾ ਦਿੱਤੀ। ਪਰਮਾਤਮਾ ਨੂੰ ਕਿਵੇਂ ਮਿਲੇਗਾ ਜੇ ਇੰਨਾ ਵਿਵਲ ਹੋਏ ਤਾਂ ਭਾਈ ਆਹ ਰਸਤਾ ਇਸ ਤਰ੍ਹਾਂ ਹੈ, ਪਤ ਪਵੜੀਆਂ ਚੜੀਆਂ ਹੋਏ ਅਕੀਸ, ਆ ਜਾ ਫਿਰ ਇਹ ਪੌੜੀਆਂ ਨੂੰ ਚੜ। ਇੱਥੋਂ ਮਹਾਰਾਜ ਨੇ ਗਿਆਨ ਦੀਆਂ 7 ਭੂਮਿਕਾ ਕਥਨ ਕੀਤੀਆਂ ਨਾ, 1-2 ਜੀਭਾਂ ਲੱਖ ਹੋਏ ਤੋਂ ਇੱਥੇ ਸ਼ੁਰੂ ਹੁੰਦੀਆਂ ਭੂਮਿਕਾ। ਇਹ ਜਿਵੇਂ ਗਿਆਨ ਦੇ ਸਾਧਨ ਸੁਣਿਆ ਸਿੱਧ ਪੀਰ ਸੁਰਨਾਥ, ਇੱਥੋਂ ਸਾਧ ਸਿੰਘ ਜੀ 4 ਪੌੜੀਆਂ ਸੁਣਨ ਦੀਆਂ, 4 ਮੰਨਣ ਦੀਆਂ, 1 ਨਿਧਿਆਸਨ ਦੀ। 4 ਪੌੜੀਆਂ ਦੇ ਅੰਤ ਵਿੱਚ ਤਤ ਤੋਂ ਪਦ ਦਾ ਸੰਸ਼ੋਧਨ, ਇਹਨੂੰ ਕਹਿੰਦੇ ਨੇ ਸਰਬਣ ਮੰਨਣ ਨਿਧਿਆਸਨ ਤਤ ਤੋਂ ਪਦ ਦਾ ਸੰਸ਼ੋਧਨ। ਇਹ ਅੰਤਰੰਗ ਹਨ ਪਰਮਾਤਮਾ ਨੂੰ ਮਿਲਣ ਦੇ, ਅੰਦਰ ਦੇ ਜਿਹੜੇ ਸਾਧ ਸਿੰਘ ਜੀ ਅੰਗ ਨੇ ਗਿਆਨ ਦੇ, ਤੇ ਇਸੇ ਤਰ੍ਹਾਂ ਦੇ ਤਰਤੀਬ ਬਣਾਈ। ਅੱਗੇ ਗਿਆਨ ਦੀਆਂ ਭੂਮਿਕਾ ਕਥਨ ਕਰਨ ਲੱਗੇ ਗੁਰੂ ਨਾਨਕ ਸਾਹਿਬ। ਸੋ ਇੱਛਾ ਸੋ ਵਿਚਾਰ ਰਾਂ ਤਨੂ ਮਾਨਸਾ ਸੰਗ ਸਕਤ ਪਦਾਰਥ ਭਾਵਨੀ ਤੁਰੀਆ। ਇਹ ਸਾਰੀਆਂ ਅਵਸਥਾ 1-2 ਜੀਭੋ ਤੋਂ ਸ਼ੁਰੂ ਹੋ ਕੇ ਸਤਿਗੁਰੂ ਮਹਾਰਾਜ ਕਥਨ ਕਰਦੇ ਜਾ ਰਹੇ ਨੇ। ਬੜੀ ਰਸਦਾਇਕ ਜਪਜੀ ਸਾਹਿਬ ਦੀ ਕਥਾ ਸਾਧ ਸੰਗ ਜੀ ਹੈ। ਸੋ ਇਸ ਪ੍ਰਕਾਰ ਕਹਿੰਦੇ ਹਰੀ ਪਰਮੇਸ਼ਵਰ ਵਾਹਿਗੁਰੂ ਤੋਂ ਬਿਨਾਂ ਰਿਹਾ ਨਹੀਂ ਜਾਂਦਾ, ਇੱਕ ਖਿੰਨ ਵੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਗਿਆਨ ਦੀ ਬੂਝ ਸੂਝ ਜਿਹੜੀ ਦੀ ਬੁਝਾ ਦਿੱਤੀ, ਜਣਾ ਦਿੱਤਾ ਹੈ। ਅਸਤਾਈ ਦੇ ਕਹਿੰਦੇ
ਨੇ
ਜੇ ਮੇਰਾ ਪਰਮਾਤਮਾ ਕਿਤੇ ਇੱਕ ਛਿਨ ਵਿਸਰ ਜਾਏ, ਕਹਿੰਦੇ ਫਿਰ ਉਸ ਵੇਲੇ ਹਾਂ ਮੈਂ ਮਰੋਂ ਦੁਖਾਲੀ, ਬਸ ਐ ਹੁੰਦਾ ਵੀ ਮੌਤ ਹੀ ਹੋ ਗਈ, ਦੁਖਾਲੀ ਦੁੱਖਾਂ ਦਾ ਆਲੀ ਘਰ ਹੀ ਬਣ ਜਾਣੀ ਹੈ ਮੈਂ। ਜੀਵ ਰੂਪ ਇਸਤਰੀ, ਜਗਿਆਸੂ ਰੂਪ ਇਸਤਰੀ ਦੀ ਐਸੀ ਅਵਸਥਾ ਦਾ ਕਥਨ ਕਰਦੇ ਨੇ ਮਹਾਰਾਜ। ਉਸ ਵੇਲੇ ਬੜਾ ਦੁਖੀ ਹੁੰਦਾ ਹਿਰਦਾ ਕਿ ਮੈਨੂੰ ਇੰਨਾ ਕੁ ਸਮਾਂ ਵੀ ਪਰਮਾਤਮਾ ਕਿਉਂ ਭੁੱਲ ਗਿਆ, ਇਹ ਸਮਾਂ ਮੇਰਾ ਵਿਅਰਥ ਕਿਉਂ ਚਲਿਆ ਗਿਆ, ਤੇ ਅਸੀਂ ਇੰਨੇ ਬੇਪਰਵਾਹ ਹੋਏ ਹਾਂ। ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਕੌਡੀਆਂ ਦੇ ਬਦਲੇ ਜਾਂਦਾ। ਇਹ ਜਿਹੜੀਆਂ ਗੱਲਾਂ ਕਰਨੀਆਂ ਫੁੱਟੀਆਂ ਕੌਡੀਆਂ ਨੇ ਸਾਧ ਸੰਗ ਜੀ, ਵਿਸ਼ੇ ਵਿਕਾਰ ਫੁੱਟੀਆਂ ਕੌਡੀਆਂ ਕੀ ਹੈ। ਜਿਹੜੀ ਮਾਇਆ ਨੂੰ ਮਾਇਆ ਮਾਇਆ ਕਰਮ ਹੋਏ, ਮਾਇਆ ਕਿਸੇ ਨਾਲ ਸਾਥ, ਇਹਨੇ ਸਾਥ ਸੀ ਅੰਤ ਨੂੰ ਸਾਥ ਜੇ ਕੌਰੂ ਬਾਦਸ਼ਾਹ ਨੂੰ ਉਪਦੇਸ਼ ਦਿੱਤਾ, ਇਹ ਸਾਡੇ ਵਾਸਤੇ ਵੀ ਤਾਂ ਹੈ ਭਾਈ। ਇਹ ਰਿਕਵਾਦ ਨਾ ਕੀਜੈ ਰੇ ਮਨ ਸੁਕਿਰਤ ਕਰ ਲਈ ਜੈ, ਕੋਈ ਵਾਦ ਵਿਵਾਦ ਨਾ ਕਰੇ, ਪ੍ਰਾਰਭ ਤੇ ਛੱਡ ਦੇਵੇ। ਸੋ ਇਸ ਪ੍ਰਕਾਰ ਸਾਧ ਸੰਗ ਜੀ ਹਾਂ ਮਰੋਂ ਦੁਖਾਲੀ, ਮੈਂ ਉਸ ਵੇਲੇ ਸਮਝਦਾ ਕਿ ਮੇਰਾ ਤਾਂ ਮਰਨਾ ਹੀ ਹੋ ਗਿਆ। ਆਖਾਂ ਜੀਵਾਂ ਵਿਸਰੈ ਮਰ ਜਾਓ, ਜੀ ਦਾਨ ਇਹੀ ਹੈ ਭਗਤੀ ਲਾਇਨ, ਭਗਤੀ ਵਿੱਚ ਲਾ ਦੇਣਾ, ਇਹ ਜੀਵਨ ਦਾ ਦਾਨ ਸਤਿਗੁਰੂ ਨੇ ਦਿੱਤਾ ਗੁਰਸਿੱਖਾਂ ਨੂੰ। ਇਹੀ ਸੰਤ ਜਨ ਸਾਧ ਸੰਗ ਜੀ ਉਪਦੇਸ਼ ਦੇ ਕਰਕੇ ਮਰੇ ਹੋਏ ਲੋਕਾਂ ਨੂੰ ਜਿਉਂਦੇ ਕਰਦੇ ਹੈ। ਇੱਕ ਨਵਾਂ ਜੀਵਨ ਹੈ ਜਿਹੜਾ ਭਗਤੀ ਕਰਨ ਲੱਗ ਜਾਣਾ, ਵਾਹਿਗੁਰੂ ਦੀ ਬੰਦਗੀ ਕਰਨੀ ਹੈ, ਇਹ ਗੁਰਬਾਣੀ ਤੋਂ ਪ੍ਰਾਪਤ ਹੋਵੇਗਾ।
ਸਾਸ ਗ੍ਰਾਸ ਜਪੋ ਆਪਣੇ ਹਰ ਭਾਲੀ,
ਆਪਣੇ ਹਰੀ ਪਰਮੇਸ਼ਰ ਵਾਹਿਗੁਰੂ ਦੀ ਭਾਲ ਵਿੱਚ। ਕਹਿੰਦੇ ਗੁਰਸਿੱਖਾ ਇੱਕੋ ਹੀ ਰਾਹ ਹੈ, ਜੇ ਤੂੰ ਲੱਭਣਾ ਚਾਹੁੰਦਾ ਪਰਮਾਤਮਾ ਨੂੰ
ਕਹਿੰਦੇ ਭਾਲ ਕਰਨੀ ਚਾਹੁੰਦਾ ਫਿਰ ਰਸਤੇ ਉਸ ਪੈ ਜਿਹੜੇ ਰਸਤੇ ਜਾਇਆ ਤੈਨੂੰ ਲੱਭ ਜਾਵੇ। ਜੇ ਰਸਤਾ ਮੰਜ਼ਿਲ ਹੋਰ ਤੇ ਰਸਤਾ ਹੋਰ ਪਕੜ ਲਈਏ ਪ੍ਰਾਪਤੀ ਤਾਂ ਇੱਕ ਪਾਸੇ ਰਹੀ ਬਲਕਿ ਮੰਜ਼ਿਲ ਦੀ ਹੋਰ ਵਿੱਥ ਵੱਧ ਜਾਏਗੀ। ਤੂੰ ਗਲਤ ਰਸਤੇ ਨਾ ਪੈ, ਰੱਬ ਨੂੰ ਪ੍ਰਾਪਤ ਕਰਨਾ ਉਹਦੀ ਭਾਲ ਠੀਕ ਤਰੀਕੇ ਨਾਲ ਕਰ, ਗਲਤ ਨਹੀਂ ਗੁਰਬਾਣੀ ਦੁਆਰਾ ਲੱਭੇ। ਕਹਿੰਦੇ ਫਿਰ ਜੀ ਦੱਸੋ ਉਹਦੀ ਭਾਲ ਕਿਵੇਂ ਕਰਾਂ। ਕਹਿੰਦੇ ਉਹਨੂੰ ਲੱਭਣ ਵਾਸਤੇ ਜੰਗਲਾਂ 'ਚ ਜਾਣ ਦੀ ਲੋੜ ਨਹੀਂ। ਪਾਠ ਪੜ੍ਹੇ ਵਾਰ ਵੇਦ ਵਿਚਾਰਿਓ ਨਿਵਲ ਭੁੰਗਮ ਸਾਧੇ ਪੰਚ ਜਨਾ ਸੁ ਸੰਗਨਾ ਛੁਟਕੀ ਅਧਿਕ ਅੰਗ ਬੁੱਧ ਵਾਧੇ। ਪਿਆਰੇ ਇਨ ਵਿਧ ਮਿਲਣ ਨਾ ਜਾਈ, ਦੇਖੀ ਕਿਤੇ ਵਿਥ ਵੱਧ ਜਾਊਗੀ। ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹੰਗਤਾ ਵਾਲਿਆਂ ਨੇ ਅਨੇਕਾਂ ਕਰਮ ਕਰਕੇ ਵੇਖ ਲਏ। ਇਹ ਨਹੀਂ ਵੀ ਮਹਾਰਾਜ ਕਹਿੰਦੇ ਮੈਂ ਕਰਕੇ ਦੇਖ ਲਏ, ਇੱਥੇ ਅਰਥ ਦਾ ਸਾਹਸ ਵੀ ਵਰਕ ਪੈ ਜਾਂਦਾ। ਮੈਂ ਕਰਨ ਵਾਲਿਆਂ ਨੇ ਅਨੇਕਾਂ ਕਰਮ ਕਰਕੇ ਹੰਕਾਰੀਆਂ ਨੇ ਵੇਖ ਲਏ, ਮੈਂ ਕੀਏ ਕਰਮ ਅਨੇਕਾਂ। ਹਾਰ ਪਰਿਓ ਸਵਾਮੀ ਕਹਿ ਦੁਆਰਾ ਦੀਜੈ ਬੁੱਧ ਵਿਵੇਕਾਂ, ਮੋਰ ਪਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ। ਸਾਰਾ ਇਹ ਪੜ੍ਹ ਕੇ ਦੇਖਣਾ ਸ਼ਬਦ, ਇਹਦੇ ਵਿੱਚ ਸਭ ਖੰਡਨ ਕੀਤਾ, ਆਓ ਸਮਾਂ ਅਗਿਆ ਨਹੀਂ ਦਿੰਦਾ। ਸੇ ਇਸ ਪ੍ਰਕਾਰ ਕਹਿੰਦੇ ਜੇ ਭਾਲ ਕਰਨੀ ਹੈ ਤਾਂ ਇੱਕੋ ਹੀ ਭਾਲ ਕਰਨ ਦਾ ਤਰੀਕਾ ਤੈਨੂੰ ਦੱਸਦੇ ਹਾਂ, ਸਾਸ ਗਰਾਸ ਜਪੋ। ਕਹਿੰਦੇ ਉਹਦੀ ਭਾਲ ਇੱਥੋਂ ਸ਼ੁਰੂ ਕਰੋ। ਜੇ ਆਪਣੇ ਹਰੀ ਪਰਮੇਸ਼ਰ ਦੀ ਭਾਲ ਕਰਨੀ ਚਾਹੁੰਦੇ ਹੋ ਤਾਂ ਸਵਾਸ ਲੈਂਦੇ ਹਾਂ, ਗਰਾਹੀ ਭੋਜਨ ਖਾਂਦੇ ਹਾਂ ਵੀ ਸਵਾਸ ਲੈਂਦੇ ਆ ਵੀ ਉਹਦਾ ਨਾਮ ਜਪੋ। ਗਰਾਸ ਅੰਦਰ ਨੂੰ ਜਾਂਦੇ ਆ, ਸਵਾਸ ਬਾਹਰ ਨੂੰ ਆਉਂਦੇ ਆ, ਸਾ ਸਾ ਸਿਮਰੋ ਗੋਬਿੰਦ, ਇਥੋਂ ਵੀਰੇ ਦਾ ਜਾਪ ਕਰਨਾ ਆਰੰਭ ਕਰ ਦਿਓ। ਇਹ ਆਰੰਭਤਾ ਹੈ ਜਾਪ ਦੀ। ਇਸ ਪ੍ਰਕਾਰ ਕਹਿੰਦੇ ਹਨ, ਕਹਿੰਦੇ ਫਿਰ ਭਾਲ ਲੱਭ ਜਾਊਗਾ ਪਰਮਾਤਮਾ। ਸਦਾ ਹੀ ਵੈਰਾਗਵਾਨ ਹੋ ਕਰਕੇ, ਪ੍ਰੀਤਵਾਨ ਹੋ ਕਰਕੇ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਦਾ ਨਾਮ ਜਪਣਾ, ਫਿਰ ਕੀ ਹੋਏਗਾ? ਕਹਿੰਦੇ ਦੁੱਖਾਂ ਤੋਂ ਰਹਿਤ ਪਦਵੀ ਨਿਹਾਲੀ, ਦੁੱਖਾਂ ਤੋਂ ਰਹਿਤ ਹੋਣਾ, ਇਹ ਪਦਵੀ ਮਿਲ ਜਾਊਗੀ, ਨਿਹਾਲ ਹੋ ਜਾਏਗਾ, ਦੁੱਖ ਰਹਿਤ ਪਦਵੀ ਮਿਲ ਜਾਏਗੀ ਤੈਨੂੰ। ਨਿਹਾਲੀ ਦਾ ਅਰਥ ਦੇਖਣਾ ਵੀ ਹੁੰਦਾ, ਫਿਰ ਤੂੰ ਆਪਣੀ ਪ੍ਰੀਤ ਨੂੰ ਵੇਖ ਲਏਗਾ, ਪਰ ਅੱਖਾਂ ਹੋਰ ਹੋਣਗੀਆਂ, ਇਹ ਅੱਖਾਂ ਨਹੀਂ ਹੋਣਗੀਆਂ। ਸੇ ਅੱਖੜੀਆਂ ਵਿਆਨ ਜਿੰਨੀ ਦਿਸਣ ਦੋ ਮਾਂ ਪਿਰੀ, ਉਹ ਅੱਖਾਂ ਹੋਰ ਹਨ ਜਿਨ੍ਹਾਂ ਨਾਲ ਵਾਹਿਗੁਰੂ। ਉਹ ਕਿਹੜੀਆਂ ਅੱਖਾਂ ਨੇ? ਵੈਰਾਗ ਤੇ ਵਿਵੇਕ ਦੀਆਂ ਅੱਖਾਂ, ਉਹਨਾਂ ਦੇ ਨਾਲ ਪਰਮਾਤਮਾ ਦਿਸੇਗਾ।
ਅਬ ਜਾਣੇ ਗੁਰਮੁਖ ਹਰ ਨਾਲੀ,
ਕਹਿੰਦੇ ਜਿਹੜੇ ਪਰਮਾਤਮਾ ਨੂੰ ਕਹਿੰਦਾ ਸੀ ਲੱਭ ਨਹੀਂ ਰਿਹਾ ਗੁਰੂ ਦੇ ਮੁਖ ਦੁਆਰਾ ਉਪਦੇਸ਼ ਦੁਆਰਾ, ਕਹਿੰਦੇ ਅਬ ਜਾਣੇ ਹੁਣ ਜਾਣ ਲਿਆ ਜੀ। ਕਿਵੇਂ ਜਾਣਿਆ? ਕਹਿੰਦੇ ਹਰ ਨਾਲੀ, ਕਹਿੰਦੇ ਮੈਂ ਜਿਹਨੂੰ ਲੱਭਦਾ ਫਿਰਦਾ ਸੀ ਬਾਹਰ, ਉਹ ਤਾਂ ਮੇਰੇ ਨਾਲ ਹੀ ਸੀ। ਉਹ ਹਰੀ ਪਰਮੇਸ਼ਰ ਤਾਂ ਵਸੀ ਰੱਬ ਹਿਆਲੀ ਆ, ਜੰਗਲ ਕਿਆ ਢੂੰਡੇ, ਉਹ ਤਾਂ ਅੰਦਰ ਹੀ ਸੀ, ਤੇ ਉਹਦੀ ਭਾਲ ਅੰਦਰੋਂ ਹੀ ਕਰ ਲਈ ਹੈ।
ਅਕਥ ਕਥਾ ਕਹੀਏ ਗੁਰ ਭਾਏ,
ਕਹਿੰਦੇ ਭਾਈ ਅਕਥ ਵਾਹਿਗੁਰੂ ਦੀ ਕਥਾ ਕਹੀਏ, ਹੈ ਤਾਂ ਉਹ ਅਕਥ। ਕਹਿੰਦੇ ਜੀ ਅਕਥ ਹੈ ਕਿਉਂ ਕਹੀਏ? ਕਹਿੰਦੇ ਭਾਈ ਉਹਦੀ ਇਸ ਕਰਕੇ ਕਹਿਣਾ ਵੀ ਆਪਣੀ ਰਸਨਾ ਸਫਲੀ ਹੋਊਗੀ, ਸੁਣ ਹਰ ਕਥਾ ਉਤਾਰੀ ਮੈਲ ਮੈਲ ਲਾਹੂਗੇ, ਤਾਂ ਕਥਾ ਕਰਨੀ ਹੈ ਤਾਂ ਸੁਣਨੀ ਹੈ। ਹੋਰ ਵਾਹਿਗੁਰੂ ਦਾ ਅੰਤ ਪਾਉਣ ਵਾਸਤੇ ਨਹੀਂ। ਮੱਛੀ ਦਾ ਜੀਵਨ ਜਿਹੜਾ ਪਾਣੀ ਦੇ ਅੰਦਰ, ਉਹ ਜੰਮੀ ਹੈ ਪਾਣੀ ਚ, ਪਲਦੀ ਹੈ ਪਾਣੀ ਚ, ਰਹਿੰਦੀ ਹੈ ਪਾਣੀ ਤੋਂ ਬਾਹਰ ਹੋ ਕੇ ਮੌਤ ਹੈ। ਜਿਵੇਂ ਮੱਛੀ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ, ਉਹ ਵੱਚ ਨਹੀਂ ਸਕਦਾ। ਜੇ ਬਾਣੀ ਤੋਂ ਬਿਨਾਂ ਭਾਈ ਬਚਦਾ ਤਾਂ ਫਿਰ ਸਿੱਖ ਨਹੀਂ ਹੈ। ਸੰਤ ਬਾਬਾ ਆਨੰਦ ਸਿੰਘ ਜੀ ਦਾ ਸਰੀਰ ਢਿੱਲਾ ਹੋ ਗਿਆ, ਇੰਨਾ ਬਿਮਾਰ ਹੋ ਗਿਆ, ਡਾਕਟਰ ਕਹਿਣ ਲੱਗਾ ਬਾਬਾ ਜੀ ਬੇਨਤੀ ਹੈ ਵੀ ਘੱਟੋ ਘੱਟ 6 ਘੰਟੇ ਸਰੀਰ ਨੂੰ ਆਰਾਮ ਦਿਆ ਕਰੋ, ਸੌਂ ਲਿਆ ਕਰੋ 6 ਘੰਟੇ। ਮਹਾਂਪੁਰਸ਼ ਕਹਿੰਦੇ ਡਾਕਟਰ ਸਾਹਿਬ ਉਹ ਸਿੱਖੀ ਕਾਹਦਾ ਜਿਹੜਾ 6 ਘੰਟੇ ਆਪਣੇ ਗੁਰੂ ਤੋਂ ਟੁੱਟਿਆ ਰਿਹਾ, ਨਵੀਆਂ ਕਰਕੇ ਤਾਂ ਇਹ ਪਦਵੀ ਮਿਲੀ। ਇਸ ਕਰਕੇ ਸਾਧ ਸਿੰਘ ਜੀ ਅਕਥ ਵਾਹਿਗੁਰੂ ਦੀ ਕਥਾ ਗੁਰੂ ਦੇ ਭਾਏ ਕਹੀਏ ਪ੍ਰੇਮ ਵਿੱਚ ਆ ਕਰਕੇ। ਅਕਥ ਵਾਹਿਗੁਰੂ ਜਿਹੜਾ ਕਥਿਆ ਨਹੀਂ ਜਾ ਸਕਦਾ, ਉਹਦੀ ਜਸਾ ਜਸ ਨੂੰ ਕਥਨ ਕਰਨਾ, ਕਹਿਣਾ ਵਿਆਖਿਆ ਕਰਨੀ
ਦਿਖਾਏ।
ਕਹਿੰਦੇ ਫਿਰ ਗੁਰੂ ਸਾਹਿਬ ਉਸ ਆਗਮ ਅਗੋਚਰ ਵਾਹਿਗੁਰੂ ਨੂੰ, ਜਿਹੜਾ ਪ੍ਰਭੂ ਕਹੀਏ ਮਾਲਕ ਹੈ, ਮਨ ਦੀ ਗਮਤਾ ਤੋਂ ਪਰਿਆ, ਇੰਦਰੀਆਂ ਦੇ ਅਗੋਚਰ ਅਵਿਸ਼ੇ ਹੈ, ਦੇ ਦਿਖਾਏ। ਗੁਰੂ ਸਾਹਿਬ ਜੀ ਦਿਖਾ ਦੇਣਗੇ ਗਿਆਨ ਦੁਆਰਾ, ਉਹਦੀ ਪ੍ਰਾਪਤੀ ਕਰਾ ਦੇਣਗੇ। ਮਹਾਰਾਜ ਕਹਿੰਦੇ ਭਾਈ ਗੁਰੂ ਦੀ ਜਿਹੜੀ ਕਰਨੀ ਹੈ ਨਿਸ਼ਕਾਮ ਸੇਵਾ ਕਰਨੀ, ਗੁਰੂ ਦੀ ਭਗਤੀ ਦੀ ਕਾਰ ਕਰਨੀ, ਗੁਰੂ ਦੀ ਦੱਸੀ ਹੋਈ ਕਾਰ ਤੋਂ ਬਿਨਾਂ ਕਾਹਦੀ ਕਰਨੀ ਹੈ? ਜਿਨ ਗੁਰ ਕਰਨੀ ਕਿਆ ਕਾਰ ਕਮਾਉਣਾ ਤੂੰ ਜਿਹੜਾ ਗੁਰੂ ਤੋਂ ਬਿਨਾਂ? ਉਹੀ ਕਾਰ ਕਰ ਜਿਹਦੇ ਚ ਗੁਰੂ ਦੀ ਆਗਿਆ ਹੈ। ਗੁਰੂ ਨੇ ਧਰਮ ਦੀ ਕਿਰਤ ਬਖਸ਼ੀ ਹੈ, ਧਰਮ ਦੀ ਕਿਰਤ ਕਰ। ਗੁਰੂ ਨੇ ਜਿੱਥੋਂ ਵਰਜਿਆ ਪਾਪਾਂ ਦੀ ਕਿਰਤ ਤੋਂ ਵਰਜਿਆ ਉੱਥੋਂ ਰੋਕ। ਸਤਿਗੁਰੂ ਮਹਾਰਾਜ ਕਹਿੰਦੇ ਨੇ ਬਿਨਾਂ ਗੁਰੂ ਦੀ ਭਗਤੀ ਰੂਪੀ ਕਰਨੀ ਤੋਂ ਬਿਨਾਂ ਕਿਆ ਕਾਰ ਕਮਾਏ, ਕਾਹਦੀ ਕਾਰ ਹੈ ਹੋਰ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਕਾਰ ਹੈ ਉਸਲੇ ਜਿਨ੍ਹਾਂ ਨੇ ਹਉਮੈ ਨੂੰ ਮੇਟ ਦਿੱਤਾ ਤੇ ਉਹ ਭਾਈ ਗੁਰੂ ਦੇ ਦੱਸੇ ਹੋਏ ਸ਼ਬਦ ਕੀ ਉਪਦੇਸ਼ ਦੁਆਰਾ ਇਸ ਰਸਤੇ ਚੱਲ ਕੇ ਸਮਾ ਜਾਣਗੇ। ਯੋ ਜਲ ਮੈਂ ਜਲ ਆਏ ਕਟਾਨਾ ਤੇ ਜੋਤੀ ਸੰਗ ਜੋਤ ਸਮਾਨਾ, ਮਿਟ ਕੇ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤ ਕਿਰਪਾ। ਤੇ ਜਿਨ੍ਹਾਂ ਨੇ ਭਾਈ ਗੁਰੂ ਦੇ ਦੂਸਰਾ ਲਵੰਤਨਾ ਇਉਂ ਹੀ ਲਾਈ ਹੈ, ਮਹਾਂਪੁਰਸ਼ਾਂ ਨੇ ਗੁਰੂ ਦੇ ਸ਼ਬਦ ਕੀ ਉਪਦੇਸ਼ ਦੁਆਰਾ ਜੋ ਚੱਲੇ ਨੇ, ਗੁਰੂ ਦੇ ਹੁਕਮ ਦੁਆਰਾ ਚੱਲੇ ਨੇ। ਗੁਰ ਕਹਿਆ ਸਾਕਾਰ ਕਮਾਵੋ ਉਹ ਕਮਾਈ ਹੈ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਰਹਿਣੀ ਰਹਿ ਸੋਈ ਸਿੱਖ ਮੇਰਾ। ਜਿਹੜੇ ਇਸ ਤਰ੍ਹਾਂ ਚੱਲੇ ਨੇ ਕਹਿੰਦੇ ਉਹਨਾਂ ਨੇ ਫਿਰ ਹਉਮੈ ਨੂੰ ਮੇਟ ਦਿੱਤਾ। ਹਉਮੈ ਮਿਟਦੀ ਤਾਂ ਹੈ ਗੁਰੂ ਦੇ ਹੁਕਮ ਵਿੱਚ ਆ ਕਰਕੇ, ਕਹਿੰਦੇ ਫਿਰ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਗਏ।
ਮਨਮੁਖ ਵਿਛੜੇ ਖੋਟੀ ਰਾਸ,
ਮਨਮੁਖ ਤਾਂ ਸਦਾ ਹੀ ਵਿਛੜੇ ਰਹਿਣਗੇ। ਕਹਿੰਦੇ ਜੀ ਕਿਉਂ ਵਿਛੜੇ ਰਹਿਣਗੇ? ਕਹਿੰਦੇ ਉਹਨਾਂ ਦੇ ਕੋਲ ਰਾਸ ਜਿਹੜੀ ਪੂੰਜੀ ਹੈ ਨਾ ਅਸ਼ਰਧਾ ਦੀ, ਨਾਸਤਕ ਬਣੇ ਦੀ, ਇਹ ਖੋਟੀ ਰਾਸ ਹੈ ਜਿਹੜੀ ਚੱਲਦੀ ਨਹੀਂ। ਉਹ ਧਨ ਹੈ ਉਹਨਾਂ ਕੋਲ ਜਿਹੜਾ ਚੱਲਦਾ ਹੀ ਨਹੀਂ, ਕਿਤੇ ਖੋਟੇ ਪੈਸੇ ਲਈ ਫਿਰਦੇ ਹੈ, ਖੋਟੇ ਸਿੱਕੇ ਨੇ ਉਹਨਾਂ ਕੋਲ ਜਿਹੜੀ ਸ਼ੰਕਾ ਹੀ ਸ਼ੰਕਾ ਕਰੀ ਜਾਂਦੀ ਹੈ। ਸੋ ਇਉਂ ਸਾਧ ਸਿੰਘ ਜੀ ਇਸ ਪ੍ਰਕਾਰ ਦੀ ਖੋਟੀ ਰਾਸ ਨੂੰ ਤਿਆਗੋ। ਮਹਾਰਾਜ ਕਹਿੰਦੇ ਨਹੀਂ ਤਾਂ ਮਨਮੁਖ ਸਦਾ ਹੀ ਵਿਛੜੇ ਰਹਿਣਗੇ। ਵਿਛੋੜੇ ਦਾ ਕਾਰਨ ਮਨਮੁਖਤਾ ਹੈ। ਸੋ ਇਸ ਕਰਕੇ ਗੁਰਮੁਖ ਜਿਹੜੇ ਹਨ ਉਹਨਾਂ ਦੇ ਲਈ ਦੱਸਦੇ ਹਨ,
ਗੁਰਮੁਖ ਨਾਮ ਮਿਲੇ ਸਾਵਾਸ।
ਤੇ ਗੁਰਮੁਖ ਜਿਹੜੇ ਹਨ ਉਹ ਨਾਮੀ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਮਿਲਾਪ ਹੋਏਗਾ ਤੇ ਸੰਸਾਰ ਦੇ ਅੰਦਰ ਸ਼ਾਬਾਸ਼ ਹੋਏਗੀ, ਦਰਗਾਹ ਦੇ ਅੰਦਰ ਵੀ ਸ਼ਾਬਾਸ਼ ਹੋਏਗੀ, ਧੰਤਾ ਦੇ ਯੋਗ ਸ਼ਬਦ ਮਿਲਣਗੇ।
ਹਰ ਕਿਰਪਾ ਧਾਰੀ ਦਾਸਨ ਦਾਸ,
ਜਿਨ੍ਹਾਂ ਦੇ ਉੱਤੇ ਹਰੀ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਧਾਰਨ ਕੀਤੀ ਹੈ, ਕਹਿੰਦੇ ਭਾਈ ਉਹ ਫਿਰ ਦਾਸਾਂ ਦੇ ਵੀ ਦਾਸ ਹੋ ਗਏ। ਹੰਕਾਰ ਅਥਵਾ ਦਾਸਨ ਦਾਸ ਜਿਹੜੇ ਦਾਸਾਂ ਦੇ ਵੀ ਦਾਸ ਹੋ ਜਾਣ, ਹਰ ਕਿਰਪਾ ਧਾਰੀ ਉਹਨਾਂ ਦੇ ਉੱਤੇ ਵਾਹਿਗੁਰੂ ਕਿਰਪਾ ਕਰਦਾ, ਵੀ ਇਹ ਇੰਨੀ ਨਿਮਰਤਾ ਵਾਲਾ ਗੁਰਮੁਖ ਹੋ ਗਿਆ। ਜਿਵੇਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਆਪਣੇ ਵਿਦਿਆਰਥੀਆਂ ਨੂੰ ਵੀ ਦੂਰ ਖੜ ਕੇ ਭਾਵ ਨੂੰ ਦੂਰ ਖੜ ਕੇ ਮੱਥੇ ਟੇਕਣੇ, ਵੀ ਇਹ ਗੁਰੂ ਕੇ ਲਾਲ ਨ, ਹੇ ਕਲਗੀਧਰ ਪਾਤਸ਼ਾਹ ਤੇਰੇ ਬੱਚੇ ਨੇ, ਮੈਂ ਤੇਰਾ ਸੇਵਾਦਾਰ ਹਾਂ, ਐਂ ਭਾਵਨਾ ਧਾਰ ਕੇ ਦੂਰ ਖੜ ਕੇ ਮੱਥੇ ਟੇਕਦੇ ਸਿੰਘਾਂ ਨੂੰ। ਭਾਵਨਾ ਸਾਹ ਸਿੰਘ ਜੀ ਦਾਸਨ ਦਾਸ, ਕਿਉਂਕਿ ਮਹਾਰਾਜ ਆਪ ਦਾਸਾਂ ਦੇ ਦਾਸ ਹੋ ਕਰਕੇ, ਜਨ ਨਾਨਕ ਦਾਸਨ ਦਾਸ ਕਹੀਅਤ ਹੈ, ਹਮ ਦਾਸਨ ਕੇ ਪਨਿਹਾਰੇ, ਦਾਸਾਂ ਦੇ ਦਾਸ ਬਣ ਕੇ ਰਹਿਣਾ। ਸੋ ਇਸ ਪ੍ਰਕਾਰ ਸਾਧ ਸਿੰਘ ਕਹਿੰਦੇ ਨੇ ਤੇ ਉਹਨਾਂ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ।
ਜਨ ਨਾਨਕ ਹਰ ਨਾਮ ਧਨ ਰਾਸ,
ਤੇ ਜਨ ਦਾਸਾਂ ਦੇ ਕੋਲ ਭਾਈ ਨਾਮ ਰੂਪੀ ਇਹ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਧਨ ਦੀ ਇਹੀ ਰਾਸ ਪੂੰਜੀ ਹੈ ਉਹਨਾਂ ਦੇ ਕੋਲ। ਨਾਮ ਤਾਂ ਜਿਸ ਜਨ ਕੇ ਪੱਲੇ ਸੇਈ ਪੂਰੇ ਸਾਸ ਲਈ ਸ਼ਾਹੂਕਾਰ, ਉਹਨ ਭਾਗ ਖੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਨਾਮ ਰੂਪੀ ਧਨ ਹੈ ਉਹਨਾਂ ਦੇ ਕੋਲ। ਜਿਹੜਾ ਪਰਲੋਕ ਨੂੰ ਜਾਣ ਵਾਲਾ ਇਹ ਸੱਚੀ ਰਾਸ ਹੈ, ਕੂੜੀ ਨਹੀਂ। ਮਨਮੁਖਾਂ ਦੇ ਕੋਲ ਝੂਠੀ ਰਾਸ ਹੈ, ਖੋਟੀ ਰਾਸ ਹੈ, ਉਹ ਪਰਲੋਕ ਚ ਚੱਲਦੀ ਨਹੀਂ ਜਿਹੜੀ ਖੋਟੀ ਰਾਸ ਹੈ। ਇਹ ਰਾਸ ਹੈ ਜਿਹੜੀ ਸਾਧ ਸਿੰਘ ਜੀ ਨਾਮ ਧਨ, ਇਹ ਪਰਲੋਕ ਚੱਲਦਾ, ਧਰਮ ਰਾਜ ਵੀ ਡਰਦਾ ਰਹਿੰਦਾ ਹੈ। ਇਸ ਪ੍ਰਕਾਰ ਸਾਧ ਸਿੰਘ ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਸਾਰੀਆਂ ਸੰਗਤਾਂ ਦਾ, ਸਿੰਘ ਸਾਹਿਬਾਨ ਭਾਈ ਹਰਦੀਪ ਸਿੰਘ ਜੀ, ਮਹਿਤੇ ਵਾਲੇ ਹੈੱਡ ਗ੍ਰੰਥੀ ਭਾਈ ਗੁਰਦੀਪ ਸਿੰਘ ਜੀ, ਬਾਬਾ ਮਿੱਠਾ ਸਿੰਘ ਜੀ ਮਹਾਂਪੁਰਸ਼, ਬਾਬਾ ਜੰਗ ਸਿੰਘ ਜੀ ਮਹਾਂਪੁਰਸ਼, ਸਾਰੀਆਂ ਗੁਰਮੁਖ ਰੂਹਾਂ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਸਾਧ ਸਿੰਘ ਜੀ ਇਸ ਸਟੇਜ ਤੇ ਆਖਰੀ ਦੀਵਾਨ ਹੋਏਗਾ, ਉਸ ਤੋਂ ਬਾਅਦ ਆਪਸ ਵਿੱਚ ਹੀ ਬੜਾ ਪਿਆਰ ਹੈ ਦੋਨਾਂ ਮੈਨੇਜਮੈਂਟਾਂ ਦਾ। ਨਾਲ ਹੀ ਗੁਆਂਢ ਚ ਬਾਬਾ ਸੰਘ ਦੀਵਾਨ ਸੋਮਵਾਰ ਤੇ ਸ਼ੁਰੂ ਹੋਣਗੇ, ਉੱਥੇ ਸੰਤ ਗਿਆਨੀ ਕਰਤਾਰ ਸਿੰਘ ਜੀ ਦੀ ਵਰਸੀ ਮਨਾਈ ਜਾਣੀ ਹੈ। ਵੱਡੇ ਪੱਧਰ ਤੇ ਮਹਾਂਪੁਰਸ਼ਾਂ ਦੇ ਹੁਕਮ ਆਇਆ ਬਾਬਾ ਠਾਕੁਰ ਸਿੰਘ ਜੀ ਦਾ, ਉਸ ਥਾਂ ਤੇ ਸਾਧ ਸਿੰਘ ਜੀ ਸਾਰੀਆਂ ਸੰਗਤਾਂ ਨੇ ਆਪਾਂ ਨੇ ਮਿਲ ਕੇ ਮਹਾਂਪੁਰਸ਼ਾਂ ਦੇ ਜੀਵਨ ਸੰਬੰਧੀ ਵਿਚਾਰਾਂ ਵੀ ਕਰਨੀ ਹੈ। ਆਓ ਹੁਣ ਇੱਥੇ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਗੁਰਮੁਖ ਪਿਆਰਿਆਂ ਦਾ, ਇੱਥੋਂ ਦੀ ਮੈਨੇਜਮੈਂਟ ਦਾ, ਸਾਰੀਆਂ ਸੰਗਤਾਂ ਦਾ ਦਾਸ ਬਹੁਤ ਬਹੁਤ ਧੰਨਵਾਦ ਕਰਦਾ ਹੈ। ਆਓ ਜੀ ਇੱਥੇ ਸਮਾਪਤ।
ਹਰ ਕਿਰਪਾ ਧਾਰੀ ਦਾਸਨ ਦਾਸ, ਜਨ ਨਾਨਕ ਹਰ ਨਾਮ ਧਨ ਰਾਸ।
ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈ ਦੁਖ ਮੰਜਨ ਗੁਣ ਕਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸੁਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਇਹ ਅਪਰੰਪਰ ਹਰ ਹਰੇ ਹੈ ਤੇ ਮਨਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਿਆ ਇਹ ਠਾਕੁਰ ਹਾਂ ਦਾ ਸਰਵ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਆਈ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਾਸਤੇ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ।